चंद बो भांते करी अशरदा दिज उर हाथी लीन मनाए सांगले गमना जहां बराजत श्री गुर पमना।
वाहेगुरु जी का खालसा वाहेगुरु जी की फतेह। परम सत्कार योग सन्मान योग गुरु का खास रूप गुरु खालसा सात संगत सतगुरु दया निध अंतर्यामी पतत पावन भगत वछल कृपा निदान धन धन श्री गुरु ग्रंथ साहिब सच्चे पातशाह जी महाराज जी दे पवित्र चरण कमलां च संध्या वेले दे सजे हुए दीवाना च हाजरियां भर के नेता प्रति गुर इतिहास दी चल रही लड़ी बार कथा श्री गुरु गोबिंद सिंह साहिब जी महाराज जी का पवित्र इतिहास बहुत ही श्रद्धा भावना आस्था ते सत्कार सहित आप जी सरवण कर रहे हो। सतगुरु गुरु कलगीधर पातशाह जी महाराज बहुत समय बाद श्री आनंदपुर साहब आए हैं। श्री आनंदपुर साहब के निवासियों ने सतगुरां के आने ते बड़ियां भारियां खुशियां मनाईयां ने। रात समय अपने घरां विच दीवे बाल के दीपमाला कीती है और हर एक सिख की जुबान ते गुरु कलगीधर श्री गुरु गोबिंद सिंह साहब जी की जय जयकार का नाद है। अगला दिन चढ़िया सतगुरु जी ने हुक्म किया भाई भांत भांत के पकवान तैयार करो सब्जियां भाजियां तरकारियां तैयार करो और जिन्ने गुरु के सिख हैं गुरु की संगतां हैं महापुरख साधु हैं सब नूं बुला के सब नूं भोजन छकाओ। बड़ा बड़ा भोज किया है यज्ञ किया लंगर तैयार होए बेअंत संगतां सतगुरां दे चरणां दे विच हाजर होईयां सब नूं भोजन छकाया सब नूं सतगुरां ने खुला दान भी दिता है। बहुत सारे जाचक मंगते गुरु चरणा चाहे उन्हां दियां झोलियां भी सतगुरां ने माया नाल भर दित्तियां हन सब नूं दान दे के निवाजिया। पर इधर पंडित केशोदास वह बैठा नाराज हो गया कि गुरु जी ने मैनू नहीं बुलाया मैनू उन्हां नूं सब तो पहला बुलाना चाहिदा सी। अंतरयामी सतगुरु जी ने उस वक्त जाण के अपने दीवान भाई नंद चंद जी नूं पंडित केशोदास कोल भेजिया। नंद चंद जी ने आके जिस वेले केशोदास नूं कहा कि सतगुरु जी ने तेनू अपने कोल याद करके बुलाया है कहिंदा जी मैं नहीं उन्हां कोल जाणा उन्होंने मैनू पहला क्यों नहीं बुलाया पहला अपने सिखां नूं बुला के उन्हां नूं भोजन छका दिता मैनू नहीं सद्या। ते इस तरह का इन्हें जदों जवाब दिता तो भाई नंद चंद जी ने आख्या भाई परमेशर नाल नहीं रुसना चाहीदा गुरु गोबिंद सिंह साहब तो आप परमेशर ने। कहण लगा जी नाले तां गुरु साहब कहिंदे ने मैनू जिहड़ा परमेशर कहेगा वह नरकां विच पएगा तू कहना वह परमेशर ने। भाई नंद चंद जी ने जवाब दिता आख्या पंडित जी सतगुरु जी परमेशर ने इहदे विच कोई दो राय नहीं है पर उन्होंने भगती का अवतार धारण करके परमेशर का अपने आप नूं दास सदाया वह तो परमेशर ही ने पर किते लोग सुन के कि असी भी परमेशर अपने आप नूं ना कहण लग पैण दूजियां ते तर्क कीती है कि जिहड़ा अपने आप नूं परमेशर कहेगा अपने आप नूं परमेशर सदाएगा वह नरक कुंडां विच पवेगा। तो इस तरह महाराज जी ने इस करके पावन बचन उचारे ने पर सतगुरु जी विच ते अकाल पुरख विच भेद भी कोई नहीं उन्हां दे बचन ने बिद करत तपस्या भयो द्वैते एक रूप होवै गयो कि असीं अकाल पुरख दा ही स्वरूप हो गए परमेशर विच ते साडे विच कोई भेद कोई फर्क है ही नहीं। दूजा इन्हें संसा कीता कहण लगा जी जदों अकाल पुरख दी शक्ति प्रगट होई उन्हां नेत्र बंद कर ले क्यों कीते नेत्र बंद उस वेले शक्ति नूं वेख के धीरज क्यों ना धारिया तो भाई नंद चंद जी ने आख्या उन्हां नेत्रां नाल दर्शन कीते ते आख्या जो इह अकाल पुरख दी शक्ति है परमेशर दी इह शक्ति है इस नूं शरीर दे किन्हां अंगां दे विच धारण करिए ते सब तों पवित्र जाण के जिहड़े नेत्र सन नेत्र मुंद के नेत्रां दे विच उस अकाल पुरख दी शक्ति दा ध्यान धारण कीता इस करके नेत्र बंद कीते ना कि इस करके कि उन्हां कोलों शक्ति दे दर्शन नहीं हो सके। ਤੋ ਇਸ ਕਰਕੇ ਉਹਨਾਂ ਨੇ ਨੇਤਰ ਮੁੰਦ ਲਏ ਸਨ ਕਿ ਅਕਾਲ ਪੁਰਖ ਦੀ ਸ਼ਕਤੀ ਨੂੰ ਆਪਣੇ ਨੇਤਰਾਂ ਵਿੱਚ ਵਸਾ ਲਿਆ। ਉਸੇ ਨੇਤਰਾਂ ਵਿੱਚੋਂ ਸ਼ਕਤੀ ਨਿਕਲਣੀ, ਅਕਾਲ ਪੁਰਖ ਦੀ ਉਹ ਸ਼ਕਤੀ ਦਾ ਪ੍ਰਕਾਸ਼ ਹੋਣਾ, ਔਰ ਉਹ ਸ਼ਕਤੀ ਖੰਡੇ ਬਾਟੇ ਦੀ ਪੌਲ ਵਿੱਚ ਪੈਣੀ ਹੈ। ਕਿਉਂਕਿ ਅੱਜ ਵੀ ਮਹਾਂਪੁਰਖ ਜਦੋਂ ਨਿਤਨੇਮ ਕਰਦੇ ਨੇ, ਪੰਜ ਪਿਆਰੇ ਖੰਡੇ ਬਾਟੇ ਦੀ ਪੌਲ ਤਿਆਰ ਕਰਦੇ ਨੇ, ਤਾਂ ਉਹਨਾਂ ਦੀ ਦ੍ਰਿਸ਼ਟੀ ਜਿਹੜੀ ਆ ਉਹ ਅੰਮ੍ਰਿਤ ਦੇ ਬਾਟੇ ਤੇ ਹੁੰਦੀ, ਅੰਮ੍ਰਿਤ ਦੇ ਵਿੱਚ ਹੁੰਦੀ, ਤਾਂ ਜੋ ਦ੍ਰਿਸ਼ਟੀ ਨਾਲ ਸ਼ਕਤੀ ਦਾ ਸੰਚਾਰ ਹੁੰਦਾ ਹੈ। ਤੋ ਇਸ ਪ੍ਰਕਾਰ ਨਾਲ ਮਹਾਰਾਜ ਗੁਰੂ ਕਲਗੀਧਰ ਜੀ ਨੇ ਆਪਣੇ ਨੇਤਰਾਂ ਵਿੱਚ ਪਰਮੇਸ਼ਰ ਦੀ ਸ਼ਕਤੀ ਨੂੰ ਧਾਰਨ ਕੀਤਾ, ਕਿਉਂਕਿ ਉਹਨਾਂ ਨੇ ਪੰਥ ਸਾਜਣਾ ਹੈ। ਐਸਾ ਪੰਥ ਸਾਜਣਾ ਹੈ ਜਿਸ ਨੇ ਦੁਸ਼ਟ ਅਰਿਸ਼ਟਾਂ ਦਾ ਨਾਸ ਕਰਨਾ ਹੈ, ਔਰ ਐਸਾ ਪੰਥ ਮਹਾਰਾਜ ਜੀ ਨੇ ਸਾਜਣਾ ਹੈ ਜਿਸ ਪੰਥ ਨੇ ਪ੍ਰਗਟ ਹੋ ਕਰਕੇ ਇੱਕ ਇੱਕ ਨੇ ਕਈ ਕਈ ਹਜ਼ਾਰਾਂ ਦੇ ਉੱਤੇ ਲੱਖਾਂ ਦੇ ਉੱਤੇ ਪਾਰੂ ਹੋਣਾ। ਇਸ ਤਰ੍ਹਾਂ ਭਾਈ ਸਾਹਿਬ ਭਾਈ ਨੰਦ ਚੰਦ ਜੀ ਨੇ ਪੰਡਿਤ ਕੇਸ਼ੋ ਦਾਸ ਦੇ ਜਿਹੜੇ ਸਵਾਲ ਸਨ ਉਹਦੇ ਇਹਨਾਂ ਸਵਾਲਾਂ ਦਾ ਜਵਾਬ ਬੜੇ ਸਹੀ ਢੰਗ ਨਾਲ ਦਿੱਤਾ ਹੈ, ਔਰ ਇਹਨਾਂ ਜਵਾਬਾਂ ਨੂੰ ਸੁਣ ਕੇ, ਉੱਤਰ ਨੂੰ ਸੁਣ ਕੇ ਕੇਸ਼ੋ ਦਾਸ ਦੀ ਸੰਤੁਸ਼ਟੀ ਵੀ ਹੋ ਗਈ, ਇਹਦੇ ਮਨ ਦੇ ਵਿੱਚ ਸੰਤੁਸ਼ਟੀ ਵੀ ਹੋ ਗਈ ਕਿ ਭਾਈ ਨੰਦ ਚੰਦ ਜੀ ਨੇ ਜੋ ਕਿਹਾ ਬਿਲਕੁਲ ਦਰੁਸਤ ਕਿਹਾ। ਆਓ ਜਿਵੇਂ ਨੰਦ ਚੰਦ ਜੀ ਦਾ ਕਹਿਣਾ ਮੰਨ ਕੇ ਕੇਸ਼ੋ ਦਾਸ ਸਤਿਗੁਰੂ ਕਲਗੀਧਰ ਦੇ ਚਰਨਾਂ ਵਿੱਚ ਹਾਜ਼ਰ ਹੋ ਰਿਹਾ ਹੈ, ਅਤੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਛੰਦ ਉਚਾਰਨ ਕਰ ਰਹੇ ਨੇ, ਜਿਹੜੇ ਦਸਵੇਂ ਪਾਤਸ਼ਾਹ ਨੇ ਆਪ ਆਪਣੇ ਮੁਖਾਰਬਿੰਦ ਚੋਂ ਉਚਾਰੇ, ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ। ਆਓ ਸਰਵਣ ਕਰੀਏ, ਸਾਰੀ ਸੰਗਤ ਗੁਰੂ ਚਰਨਾਂ ਦਾ ਧਿਆਨ ਧਾਰਦਿਆਂ ਆਖਣਾ ਕਰੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਿਉਂ ਪਈ ਇਸ ਬਿਦ ਨੰਦ ਚੰਦ ਬੋ ਭਾਂਤੇ।
ਇਸ ਪ੍ਰਕਾਰ ਨਾਲ ਭਾਈ ਸਾਹਿਬ ਭਾਈ ਨੰਦ ਚੰਦ ਜੀ ਨੇ ਬਹੁਤ ਤਰੀਕਿਆਂ ਨਾਲ ਬਹੁਤ ਸਾਰੀਆਂ ਉਦਾਹਰਣਾਂ ਪ੍ਰਮਾਣ ਦੇ ਕੇ ਪੰਡਿਤ ਕੇਸ਼ੋ ਦਾਸ ਨੂੰ ਇਹ ਗੱਲਾਂ ਸਮਝਾਈਆਂ ਹਨ।
ਕਰੀ ਅਸ਼ਰਧਾ ਦਿਜੁਰ ਹਾਤੇ,
ਔਰ ਜਿਹੜੀ ਇਹਦੇ ਮਨ ਚ ਅਸ਼ਰਧਾ ਸੀ, ਪਹਿਲਾਂ ਮਨ ਦੇ ਵਿੱਚ ਅਸ਼ਰਧਾ ਹਥਾਰ ਲਈ ਸੀ ਇਹਨੇ ਕਿ ਗੁਰੂ ਜੀ ਨੇ ਮੈਨੂੰ ਨਹੀਂ ਬੁਲਾਇਆ, ਤੇ ਨਾਲੇ ਉਹ ਕਹਿੰਦੇ ਨੇ ਮੈਨੂੰ ਪਰਮੇਸ਼ਰ ਨਹੀਂ ਕਹਿਣਾ। ਫਿਰ ਭਾਈ ਆਨੰਦ ਚੰਦ ਜੀ ਨੇ ਦੱਸਿਆ ਕਿ ਪਰਮੇਸ਼ਰ ਵਿੱਚ ਤਾਂ ਉਹਨਾਂ ਵਿੱਚ ਫਰਕ ਹੀ ਕੋਈ ਨਹੀਂ, ਭੇਦ ਹੀ ਕੋਈ ਨਹੀਂ ਹੈ, ਰੰਚਕ ਮਾਤਰ ਵੀ ਭੇਦ ਨਹੀਂ ਹੈ। ਤੋ ਇਹ ਸਾਰੀ ਗੱਲਾਂ ਸੁਣ ਕੇ, ਬਚਨ ਸੁਣ ਕੇ ਭਾਈ ਆਨੰਦ ਚੰਦ ਦੇ ਕੇਸ਼ੋ ਦਾਸ ਦੇ ਮਨ ਦੇ ਵਿੱਚ ਜਿਹੜੀ ਅਸ਼ਰਧਾ ਸੀ ਉਹ ਅਸ਼ਰਧਾ ਦੂਰ ਹੋ ਗਈ, ਨਿਵਿਰਤ ਹੋ ਗਈ।
ਲੀਨ ਮਨਾਏ ਸੰਗ ਲੇ ਗਮਨਾ,
ਇਸ ਤਰ੍ਹਾਂ ਭਾਈ ਆਨੰਦ ਚੰਦ ਜੀ ਨੇ ਕੇਸ਼ੋ ਦਾਸ ਬ੍ਰਾਹਮਣ ਨੂੰ ਮਨਾ ਲਿਆ, ਔਰ ਇਹਨੂੰ ਮਨਾ ਕੇ ਆਪਣੇ ਨਾਲ ਲੈ ਲਿਆ।
ਹਾਂ ਬਿਰਾਜਤ ਸ੍ਰੀ ਗੁਰ ਭਵਨਾ,
ਉੱਥੇ ਲੈ ਕੇ ਆਏ ਭਾਈ ਆਨੰਦ ਚੰਦ ਜੀ ਕੇਸ਼ੋ ਦਾਸ ਨੂੰ, ਜਿੱਥੇ ਜਗਤ ਗੁਰੂ ਨਾਥ, ਤਰਲੋਕੀ ਨਾਥ, ਪਤਿਤ ਪਾਵਨ ਭਗਤ ਵਛਲ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬਿਰਾਜਮਾਨ ਸਨ, ਜਿਸ ਜਗ੍ਹਾ ਤੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਤਖ਼ਤ ਤੇ ਬੈਠੇ ਹੋਏ ਸਨ, ਸੰਗਤਾਂ ਨੂੰ ਦਰਸ਼ਨ ਦੇ ਰਹੇ ਸੀ, ਉੱਥੇ ਭਾਈ ਆਨੰਦ ਚੰਦ ਜੀ ਕੇਸ਼ੋ ਦਾਸ ਨੂੰ ਆਪਣੇ ਨਾਲ ਲੈ ਕੇ ਆਏ ਹਨ।
ਕਲਗੀਧਰ ਬੜੇ ਆਦਰ ਦੀਨਾ,
ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੇਸ਼ੋ ਦਾਸ ਆਇਆ ਇਹਦਾ ਬੜਾ ਆਦਰ ਕੀਤਾ, ਇਹਦਾ ਸਤਿਕਾਰ ਕੀਤਾ ਹੈ।
ਟਿਕਟ ਬਿਠਾਏ ਤੋਖ ਬੋ ਕੀਨਾ,
ਇਹਨੂੰ ਕੋਲ ਬਿਠਾਇਆ ਤੇ ਕੋਲ ਬਿਠਾ ਕੇ ਮਹਾਰਾਜ ਜੀ ਨੇ ਇਹਦੀ ਪਾਲਣਾ ਕੀਤੀ।
ਆਨੰਦ ਚੰਦ ਸਾਹਿਬ ਭਰਿਓ ਪ੍ਰਸੰਗਾ,
ਭਾਈ ਆਨੰਦ ਚੰਦ ਜੀ ਨੇ ਸਾਰੀਆਂ ਗੱਲਾਂ ਗੁਰੂ ਸਾਹਿਬ ਨੂੰ ਦੱਸੀਆਂ ਕਿ ਇੱਦਾਂ ਕੇਸ਼ੋ ਦਾਸ ਜੀ ਤਾਂ ਨਾਰਾਜ਼ ਸੀ, ਇਹਨਾਂ ਦੇ ਮਨ ਚ ਨਾਰਾਜ਼ਗੀ ਸੀ ਕਿ ਗੁਰੂ ਜੀ ਨੇ ਪਹਿਲਾਂ ਸਿੱਖਾਂ ਨੂੰ ਲੰਗਰ ਚਕਾ ਦਿੱਤਾ, ਮੈਨੂੰ ਨਹੀਂ ਬੁਲਾਇਆ, ਮੈਨੂੰ ਬਾਅਦ ਵਿੱਚ ਸੱਦਾ ਭੇਜਿਆ ਮਹਾਰਾਜ, ਇਸ ਕਰਕੇ ਨਾਰਾਜ਼ ਹੈ ਆਪ ਜੀ ਦੇ ਨਾਲ। ਤੋ ਜਦੋਂ ਭਾਈ ਆਨੰਦ ਚੰਦ ਜੀ ਨੇ ਸਾਰੇ ਬਚਨ ਸਤਿਗੁਰਾਂ ਨੂੰ ਦੱਸੇ ਜੋ ਜੋ ਉੱਥੇ ਹੋਏ ਸਨ, ਸੁਣ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ
ਸ੍ਰੀ ਮੁਖ ਵਾਕ ਸਵਈਆ ਜੋ ਕੱਚ ਲੇਖ ਲਿਖਿਓ ਬਿਦਨਾ, ਸੋ ਪਾਈਤ ਮਿਸਰ ਜੂ ਸੋਕ ਨਿਵਾਰੋ।
ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਫਿਰ ਸਵਈਏ ਉਚਾਰਨ ਕੀਤੇ, ਤਿੰਨ ਸਵਈਏ ਮਹਾਰਾਜ ਜੀ ਨੇ ਆਪਣੇ ਮੁਖੋਂ ਉਚਾਰੇ। ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ, ਸ੍ਰੀ ਮੁਖ ਵਾਕ ਗੁਰੂ ਕਲਗੀਧਰ ਦੇ ਬਚਨ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ, ਜੋ ਆਮ ਕਰਕੇ ਬਹੁਤ ਸਾਰੇ ਰਾਗੀ ਸਿੰਘ ਕੀਰਤਨੀਏ ਸਿੰਘ ਇਹਨਾਂ ਸਵਾਈਆਂ ਦਾ ਬੜੇ ਪਿਆਰ ਨਾਲ ਕੀਰਤਨ ਵੀ ਕਰਦੇ ਨੇ। ਸਤਿਗੁਰੂ ਜੀ ਕਹਿਣ ਲੱਗੇ, ਪੰਡਿਤ ਜੀ ਜੋ ਕੁਛ ਲੇਖ ਲਿਖਿਓ ਬਿਧਨਾ। ਬਿਧਨਾ ਕਹਿੰਦੇ ਨੇ ਵਿਧਾਤੇ ਨੂੰ, ਵਾਹਿਗੁਰੂ ਨੂੰ, ਪਰਮੇਸ਼ਰ ਨੂੰ। ਪਰਮੇਸ਼ਰ ਨੇ ਜਿਹੋ ਜਿਹੇ ਲੇਖ ਜੀਵ ਦੇ ਮੱਥੇ ਤੇ ਲਿਖੇ ਹੋਏ ਨੇ, ਉਹਨਾਂ ਲਿਖੇ ਹੋਏ ਲੇਖਾਂ ਦੇ ਅਨੁਸਾਰ ਸੋਈ ਪਾਈਅਤ ਮਿਸ਼ਰ ਜੂ। ਮਿਸ਼ਰ ਨਾਮ ਹੈ ਬ੍ਰਾਹਮਣ ਦਾ, ਪੰਡਿਤ ਦਾ। ਕਹਿੰਦੇ ਪੰਡਿਤ ਜੀ ਉਹੀ ਕੁਝ ਪ੍ਰਾਪਤ ਹੁੰਦਾ ਜੋ ਪਰਮਾਤਮਾ ਨੇ ਲੇਖਾਂ ਵਿੱਚ ਲਿਖਿਆ। ਲੇਖਾਂ ਤੋਂ ਵੱਧ ਕਦੇ ਕਿਸੇ ਨੂੰ ਕੁਝ ਨਹੀਂ ਮਿਲਿਆ। ਜੋ ਲੇਖਾਂ ਵਿੱਚ ਲਿਖਿਆ ਉਹੀ ਪਰਮੇਸ਼ਰ ਦੇ ਘਰੋਂ ਪ੍ਰਾਪਤ ਹੁੰਦਾ। ਵਾਹਿਗੁਰੂ ਨੇ ਪੂਰਵਲੇ ਜਨਮ ਦੇ ਕੀਤੇ ਕਰਮਾਂ ਮੁਤਾਬਕ ਇਸ ਜੀਵ ਦੇ ਮੱਥੇ ਦੇ ਉੱਤੇ ਲੇਖ ਪਾ ਕੇ ਤਾਂ ਇਹਨੂੰ ਸੰਸਾਰ ਦੇ ਵਿੱਚ ਭੇਜਿਆ। ਇਸ ਕਰਕੇ ਤੁਹਾਨੂੰ ਵੀ ਜੋ ਕੁਝ ਮਿਲਿਆ ਤੁਹਾਡੇ ਲੇਖਾਂ ਦਾ ਮਿਲਿਆ, ਇਹਦੇ ਚ ਸਾਡਾ ਤਾਂ ਕੋਈ ਦੋਸ਼ ਨਹੀਂ ਨਾ ਹੈ। ਮਹਾਰਾਜ ਜੀ ਕਹਿੰਦੇ ਜਿਹੜਾ ਤੇਰੇ ਲੇਖਾਂ ਚ ਲਿਖਿਆ ਸੀ ਉਹਨਾਂ ਲਿਖਿਆ ਹੋਇਆ ਲੇਖਾਂ ਦੇ ਅਨੁਸਾਰ ਤੈਨੂੰ ਮਿਲਿਆ ਮਿਸ਼ਰ ਜੂ ਪੰਡਿਤ ਜੀ। ਇਸ ਕਰਕੇ ਤੁਸੀਂ ਆਪਣੇ ਮਨ ਦਾ ਜਿਹੜਾ ਸ਼ੋਕ ਹੈ ਇਹਨੂੰ ਨਿਵਾਰ ਦਿਓ। ਆਹ ਜਿਹੜਾ ਤੁਸੀਂ ਆਪਣੇ ਮਨ ਚ ਰੋਸਾ ਧਾਰਨ ਕੀਤਾ ਹੋਇਆ, ਸਾਡੇ ਨਾਲ ਨਾਰਾਜ਼ਗੀ ਧਾਰਨ ਕੀਤੀ ਹੋਈ ਹੈ, ਆਪਣੇ ਅੰਦਰ ਦੀ ਇਹ ਨਾਰਾਜ਼ਗੀ, ਆਪਣੇ ਮਨ ਦਾ ਇਹ ਜਿਹੜਾ ਰੋਸ ਹੈ ਤੁਸੀਂ ਨਿਵਿਰਤ ਕਰ ਦਿਓ, ਦੂਰ ਕਰ ਦਿਓ।
ਮੇਰੋ ਕੱਚਿਓ ਅਪਰਾਧ ਨਹੀਂ।
ਮਹਾਰਾਜ ਜੀ ਕਹਿੰਦੇ ਸਾਡਾ ਕੋਈ ਅਪਰਾਧ ਨਹੀਂ ਹੈ ਕਿ ਅਸੀਂ ਤੈਨੂੰ ਬੁਲਾਇਆ ਨਹੀਂ। ਤੂੰ ਕਹਿੰਦਾ ਵੀ ਗੁਰੂ ਜੀ ਨੇ ਮੈਨੂੰ ਨਹੀਂ ਬੁਲਾਇਆ, ਬਾਕੀ ਸਾਰਿਆਂ ਨੂੰ ਸੱਦਾ ਭੇਜ ਕੇ ਬੁਲਾਇਆ ਤੇ ਮੈਨੂੰ ਨਹੀਂ ਬੁਲਾਇਆ। ਮਹਾਰਾਜ ਜੀ ਕਹਿੰਦੇ ਸਾਡਾ ਇਹਦੇ ਚ ਕੋਈ ਅਪਰਾਧ ਨਹੀਂ ਹੈ, ਸਾਡਾ ਇਹਦੇ ਵਿੱਚ ਕੋਈ ਭੁੱਲ, ਸਾਡਾ ਕੋਈ ਅਪਰਾਧ ਨਹੀਂ ਹੈ।
ਗਇਓ ਯਾਦ ਤੇ ਭੁੱਲ ਨਾ ਕੋ ਪਚਿਤਾਰੋ।
ਦਰਅਸਲ ਸਾਨੂੰ ਭੁੱਲ ਹੀ ਗਿਆ ਸੀ, ਗਇਓ ਯਾਦ ਤੇ ਭੁੱਲ, ਸਾਨੂੰ ਭੁੱਲ ਗਿਆ ਸੀ ਤੇਰੇ ਬਾਰੇ ਕਿ ਤੂੰ ਵੀ ਇੱਥੇ ਹੈ, ਕਿਉਂਕਿ ਤੂੰ ਤਾਂ ਦੋ ਦਿਨਾਂ ਤੋਂ ਦੌੜਿਆ ਹੋਇਆ ਸੀ ਸਾਡੇ ਕੋਲੋਂ ਵੀ ਮੈਂ ਭੇਟਾ ਲੈਣ ਚੱਲਿਆ, ਕੋਈ ਜਿਹੜੀ ਦੇਵੀ ਪ੍ਰਗਟ ਹੋਵੇਗੀ ਤੇ ਉਹਨੂੰ ਦੇਣੀ ਹੈ, ਤੂੰ ਤਾਂ ਮੁੜ ਕੇ ਦਰਸ਼ਨ ਹੀ ਨਹੀਂ ਦਿੱਤੇ। ਇਸ ਕਰਕੇ ਤੂੰ ਤਾਂ ਸਾਡੀ ਯਾਦ ਚੋਂ ਭੁੱਲਿਆ ਹੋਇਆ ਸੀ। ਹੁਣ ਭੁੱਲਿਆ ਹੋਇਆ ਜਿਹੜਾ ਭੁੱਲ ਜਾਏ ਉਹਦਾ ਤਾਂ ਕੋਈ ਅਪਰਾਧ ਨਹੀਂ ਨਾ ਹੁੰਦਾ, ਅਪਰਾਧ ਤਾਂ ਉਹਦਾ ਹੁੰਦਾ ਜਿਹੜਾ ਜਾਣ ਬੁੱਝ ਕੇ ਯਾਦ ਨਾ ਕਰੇ, ਜਾਣ ਬੁੱਝ ਕੇ ਭੁਲਾ ਦੇਵੇ ਉਹ ਅਪਰਾਧ ਹੁੰਦਾ। ਜਿਹੜਾ ਸੁਭਾਵਕ ਸੁੱਤੇ ਸਿੱਧ ਭੁੱਲ ਜੇ ਉਹਦਾ ਕਾਹਦਾ ਅਪਰਾਧ ਹੋਇਆ। ਤੁਸੀਂ ਗਇਓ ਯਾਦ ਤੇ ਭੁੱਲ, ਸਾਨੂੰ ਆਪਣੀ ਯਾਦ ਚੋਂ ਸਿਮਰਤੀ ਚੋਂ ਭੁੱਲ ਗਿਆ ਸੀ, ਇਸ ਕਰਕੇ ਪੰਡਿਤ ਕੇਸ਼ਵ ਦਾਸ ਜੀ ਨੇ ਕੋਪ ਚਿਤਾਰੋ। ਤੁਸੀਂ ਆਪਣੇ ਮਨ ਵਿੱਚ ਗੁੱਸਾ ਨਾ ਕਰੋ, ਆਪਣੇ ਮਨ ਚ ਕੋਪ ਨਾ ਕਰੋ।
ਬਾਗੋ ਨਿਹਾਲੀ ਪੱਠੇ ਦਿਓ ਆਜ।
ਮਹਾਰਾਜ ਜੀ ਕਹਿੰਦੇ ਅੱਜ ਤੈਨੂੰ ਬਾਗੋ ਨਿਹਾਲੀ ਦੇ ਦਿੰਦੇ ਆ, ਜੋ ਤੈਨੂੰ ਚਾਹੀਦਾ ਹੈ ਉਹ ਅੱਜ ਤੈਨੂੰ ਦੇ ਦਿੰਦੇ ਹਾਂ।
ਭਲੇ ਤੁਮਕੋ ਨਿਸ਼ਚੈ ਜੀ ਧਾਰੋ।
ਤੁਸੀਂ ਆਪਣੇ ਮਨ ਚ ਭਲੀ ਪ੍ਰਕਾਰ ਨਾਲ ਇਸ ਗੱਲ ਦਾ ਨਿਸ਼ਚਾ ਧਾਰਨ ਕਰ ਲਵੋ।
ਛਤਰੀ ਸਭੈ ਕ੍ਰਿਤ ਵਿਪਨ ਕੇ ਇਨੂ ਪੈ ਕਟਾਚ ਕਿਰਪਾ ਕਨਿਆਰੋ।
ਮਹਾਰਾਜ ਜੀ ਕਹਿੰਦੇ ਜਿਹੜੇ ਤੈਨੂੰ ਕੱਪੜੇ ਚਾਹੀਦੇ ਨੇ, ਵਸਤਰ ਚਾਹੀਦੇ ਨੇ, ਉਹ ਤੈਨੂੰ ਅੱਜ ਦੇ ਦਿੰਨੇ ਆ। ਅਸੀਂ ਕਿਹੜਾ ਤੇਰੇ ਤੋਂ ਦੂਰ ਹਾਂ ਵੀ ਕਿ ਤੈਨੂੰ ਅਸੀਂ ਕੋਈ ਭੇਟਾ ਨਹੀਂ ਦੇਣ ਲੱਗੇ, ਵਸਤੂ ਨਹੀਂ ਦੇਣ ਲੱਗੇ, ਤੈਨੂੰ ਕੱਪੜੇ ਚਾਹੀਦੇ ਨੇ। ਬਾਗੋ, ਬਾਗੋ ਨਾਮ ਹੈ ਕੱਪੜਿਆਂ ਵਸਤਰਾਂ ਦਾ, ਨਿਹਾਲੀ ਬਿਸਤਰਾ ਆਦਿਕ ਨੂੰ ਕਹਿ ਦਿੰਦੇ ਨੇ, ਜੋ ਤੈਨੂੰ ਚਾਹੀਦਾ ਉਹ ਦੇ ਦਿੰਨੇ ਆ। ਛੱਤਰੀ ਸਭਾ ਕ੍ਰਿਤ ਵਿਪਨ ਕੇ, ਇਹ ਜਿਹੜੇ ਛੱਤਰੀ ਨੇ ਇਹ ਮੰਨੇ ਜਾਂਦੇ ਨੇ ਕਿ ਬ੍ਰਾਹਮਣਾਂ ਦੀ ਕਿਰਤ ਨੇ, ਬ੍ਰਾਹਮਣ ਯਾਨੀ ਕਿ ਇਹਨਾਂ ਦੇ ਰਖਵਾਲੇ ਹਨ। ਇਸ ਕਰਕੇ ਤੁਹਾਨੂੰ ਤਾਂ ਛੱਤਰੀਆਂ ਦੇ ਉੱਤੇ ਕਿਰਪਾ ਭਰੀ ਨਿਗਾਹ ਨਾਲ ਹੀ ਵੇਖਣਾ ਚਾਹੀਦਾ। ਇਹਨੂੰ ਪੈ ਕਟਾਸ਼ ਕਿਰਪਾ ਕਹਿ ਨਿਹਾਰੋ। ਅਸੀਂ ਜਿਹੜੀਆਂ ਸੰਗਤਾਂ ਨੂੰ ਸੱਦ ਕੇ ਭੋਜਨ ਛਕਾਇਆ ਇਹ ਸਾਰੇ ਛੱਤਰੀ ਰੂਪ ਹੀ ਨੇ, ਭਾਵ ਭਾਵੇਂ ਵੈਸ਼ ਨੇ, ਸ਼ੂਦਰ ਨੇ, ਇਹ ਸਾਰੇ ਸ਼ਸਤਰਧਾਰੀ ਨੇ, ਛੱਤਰੀ ਨੇ। ਤੂੰ ਬ੍ਰਾਹਮਣ ਹੈ ਤੇ ਬ੍ਰਾਹਮਣ ਦਾ ਕੰਮ ਨਹੀਂ ਛੱਤਰੀਆਂ ਨਾਲ ਦੁਵੈਸ਼ ਕਰਨੀ, ਬ੍ਰਾਹਮਣ ਦਾ ਕੰਮ ਹੁੰਦਾ ਛੱਤਰੀਆਂ ਤੇ ਕਿਰਪਾ ਭਰੀ ਨਿਗਾਹ ਨਾਲ ਵੇਖਣਾ, ਛੱਤਰੀਆਂ ਤੇ ਦਇਆ ਦ੍ਰਿਸ਼ਟੀ ਕਰਕੇ ਵੇਖਣਾ।
ਯੁੱਧ ਜਿੱਤੇ ਇਨਹੀਂ ਕੇ ਪ੍ਰਸਾਦ, ਇਨਹੀਂ ਕੇ ਪ੍ਰਸਾਦ ਤੋਂ ਦਾਨ ਕਰੇ।
ਕਲਗੀਆਂ ਵਾਲੇ ਚੋਜੀ ਪ੍ਰੀਤਮ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਪੰਡਿਤ ਜੀ ਤੁਸੀਂ ਮੇਰੇ ਜਿਹਨਾਂ ਸਿੱਖਾਂ ਨੂੰ ਕਹਿੰਦੇ ਹੋ ਵੀ ਇਹਨਾਂ ਨੂੰ ਪਹਿਲਾਂ ਰੋਟੀ ਖਵਾ ਦਿੱਤੀ ਮੈਨੂੰ ਬਾਅਦ ਚ ਸੱਦਿਆ, ਸੋਨੇ ਦਾ ਕਾਰਨ ਕੀ ਹੈ? ਇਹ ਜਿਹੜੇ ਮੇਰੇ ਸਿੱਖ ਨੇ, ਆਹ ਜਿਹੜਾ ਮੇਰਾ ਪੰਥ ਹੈ, ਆਹ ਜਿਹੜਾ ਮੇਰਾ ਖਾਲਸਾ ਹੈ, ਮੈਂ ਜਿਤਨੇ ਯੁੱਧ ਜਿੱਤੇ ਨੇ ਇਹਨਾਂ ਦੀ ਕਿਰਪਾ ਨਾਲ ਜਿੱਤੇ ਨੇ।
ਬੋਲੇ ਸੋਨਿਆ,
ਜਿਤਨੇ ਯੁੱਧ ਜਿੱਤੇ ਨੇ ਮੈਂ ਆਪਣੇ ਇਹਨਾਂ ਖਾਲਸੇ ਦੀ ਕਿਰਪਾ ਨਾਲ ਜਿੱਤੇ ਨੇ। ਖਾਲਸਾ ਜੀ ਇਤਨਾ ਮਾਣ ਆਪਣੇ ਪੰਥ ਨੂੰ ਮੇਰੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਿੱਤਾ। ਦੁਨੀਆਂ ਵਿੱਚ ਬੜੇ ਬੜੇ ਅਵਤਾਰ ਰਹਿਬਰ ਪੈਗੰਬਰ ਨੇ, ਪਰ ਉਹਨਾਂ ਪੈਗੰਬਰਾਂ ਅਤੇ ਅਵਤਾਰ ਸਾਰੇ ਆਪੋ ਆਪਣੀ ਜਗ੍ਹਾ 'ਤੇ ਠੀਕ ਨੇ, ਪਰ ਕਿਸੇ ਨੇ ਆਪਣੇ ਅਨਿਆਈਆਂ ਨੂੰ ਇਤਨਾ ਮਾਣ ਨਹੀਂ ਦਿੱਤਾ, ਇਤਨਾ ਸਤਿਕਾਰ ਨਹੀਂ ਦਿੱਤਾ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਪੰਥ ਨੂੰ, ਆਪਣਿਆਂ ਸਿੱਖਾਂ ਨੂੰ ਇੰਨਾ ਮਾਣ ਦਿੱਤਾ, ਇੰਨਾ ਸਤਿਕਾਰ। ਇਹਨਾਂ ਸ਼ਬਦਾਂ ਦੀ ਵਿਆਖਿਆ ਹੀ ਅੱਗੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ, ਖਾਲਸਾ ਮੇਰਾ ਸਤਿਗੁਰ ਪੂਰਾ। ਕਹਿੰਦੇ ਮੇਰਾ ਗੁਰੂ ਵੀ ਖਾਲਸਾ ਹੈ, ਖਾਲਸਾ ਮੇਰਾ ਪੂਰਾ ਗੁਰੂ ਹੈ। ਖਾਲਸੇ ਨੂੰ ਆਪਣੇ ਗੁਰੂ ਦੀ ਪਦਵੀ ਵੀ ਦਿੱਤੀ ਸਤਿਗੁਰਾਂ ਨੇ, ਆਪੇ ਗੁਰੂ ਚੇਲਾ ਬਣ ਕੇ ਖਾਲਸੇ ਨੂੰ ਗੁਰੂ ਪਦਵੀ ਵੀ ਦਿੱਤੀ। ਸੋ ਕਹਿਣ ਤੋਂ ਭਾਵ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ, ਪੰਡਿਤ ਜੀ ਜੁੱਧ ਜਿੱਤੇ ਨਹੀਂ ਕਿ ਪ੍ਰਸਾਦ, ਇਹਨਾਂ ਦੀ ਕਿਰਪਾ ਨੂੰ। ਪ੍ਰਸਾਦ ਕਹਿੰਦੇ ਨੇ ਕਿਰਪਾ ਨੂੰ, ਆਪਣੇ ਇਹਨਾਂ ਸਿੱਖਾਂ ਦੀ ਕਿਰਪਾ ਦੇ ਨਾਲ ਅਸੀਂ ਯੁੱਧ ਜਿੱਤੇ ਹਾਂ। ਜੰਗ ਦੇ ਮੈਦਾਨ ਵਿੱਚ ਜਿੰਨੇ ਯੁੱਧ ਹੁਣ ਤੱਕ ਲੜੇ ਨੇ ਜਿੱਤੇ ਹਨ, ਔਰ ਇਨਹੀ ਕੇ ਪ੍ਰਸਾਦ ਸੋ ਦਾਨ ਕਰੇ, ਇਹਨਾਂ ਦੀ ਕਿਰਪਾ ਦੇ ਨਾਲ ਹੀ ਅਸੀਂ ਦਾਨ ਕਰਨੇ ਆ। ਆ ਜਿੰਨਾ ਦਾਨ ਕਰ ਰਹੇ ਹਾਂ, ਭਾਵੇਂ ਅੱਜ ਤੈਨੂੰ ਵੀ ਜਿਹੜਾ ਦਾਨ ਕਰਨਾ, ਤੈਨੂੰ ਵੀ ਜਿਹੜਾ ਦਾਨ ਦੇਣਾ, ਜਾਂ ਹੋਰ ਜਿੰਨਿਆਂ ਨੂੰ ਅਸੀਂ ਦਾਨ ਦੇ ਰਹੇ ਹਾਂ, ਉਹ ਦਾਨ ਵੀ ਅਸੀਂ ਆਪਣੇ ਇਹਨਾਂ ਸਿੱਖਾਂ ਦੀ ਕਿਰਪਾ ਨਾਲ ਹੀ ਦੇ ਰਹੇ ਹਾਂ, ਆਪਣੇ ਇਸ ਪੰਥ ਦੀ ਕਿਰਪਾ ਦੇ ਨਾਲ ਦਾਨ ਦੇ ਰਹੇ ਹਾਂ। ਵੇਖੋ ਮੇਰੇ ਸਤਿਗੁਰਾਂ ਦੀ ਕਿਤਨੀ ਅੱਤ ਦੀ ਨਿਰਮਾਣਤਾ ਹੈ ਆਪਣੇ ਪੰਥ ਪ੍ਰਤੀ, ਆਪਣੇ ਖਾਲਸੇ ਪ੍ਰਤੀ, ਆਪਣੇ ਸਿੱਖਾਂ ਪ੍ਰਤੀ। ਮਹਾਰਾਜ ਜੀ ਕਹਿੰਦੇ ਇਹਨਾਂ ਦੀ ਕਿਰਪਾ ਦੇ ਨਾਲ ਮੈਂ ਦਾਨ ਕਰ ਰਿਹਾ ਹਾਂ।
ਅਗ ਉਹ ਗਿਟਰੇ ਇਨਹੀ ਕੇ ਪ੍ਰਸਾਦ,
ਇਹਨਾਂ ਦੀ ਹੀ ਕਿਰਪਾ ਦੇ ਨਾਲ ਆ ਜਿਹੜੇ ਮੇਰੇ ਸਿੱਖ ਨੇ, ਜਿੰਨੇ ਮੇਰੇ ਆ ਪੰਥ ਦੇ ਸਿੱਖ ਨੇ, ਇਹ ਸਾਰੇ ਸਿੱਖਾਂ ਦੀ ਕਿਰਪਾ ਦੇ ਨਾਲ ਮੇਰੇ ਜਿਤਨੇ ਅਗੋਗ ਨੇ, ਪਾਪ ਨੇ, ਉਹ ਟਲ ਜਾਂਦੇ ਨੇ। ਇਹ ਜਿਨ੍ਹਾਂ ਤੇ ਕਿਰਪਾ ਕਰ ਦੇਣ, ਇਹ ਪੰਥ ਜਿਨ੍ਹਾਂ ਤੇ ਕਿਰਪਾ ਕਰ ਦੇ, ਇਹ ਖਾਲਸਾ ਜਿਨ੍ਹਾਂ ਤੇ ਕਿਰਪਾ ਕਰ ਦੇ, ਉਹਨਾਂ ਦੇ ਸਾਰੇ ਅੱਗ ਸਾਰੇ ਪਾਪ ਟਲ ਜਾਂਦੇ ਨੇ, ਨਿਵਿਰਤ ਹੋ ਜਾਂਦੇ ਨੇ, ਉਹਨਾਂ ਦੇ ਸਮੂਹ ਪਾਪਾਂ ਦੀ ਨਿਵਿਰਤੀ ਹੋ ਜਾਂਦੀ ਹੈ, ਜਿਹਦੇ ਤੇ ਪੰਥ ਖਾਲਸਾ ਆਪਣੀ ਕਿਰਪਾ ਦ੍ਰਿਸ਼ਟੀ ਕਰ ਦੇਵੇ। ਇਹਨਾਂ ਦੀ ਕਿਰਪਾ ਦੇ ਨਾਲ ਸਾਰੇ ਅੱਗ, ਅੱਗ ਨਾਮ ਹੈ ਪਾਪਾਂ ਦਾ, ਓਗ ਨਾਮ ਹੈ ਭਿਆਨਕ ਦਾ, ਜਿਹੜੇ ਭਿਆਨਕ ਪਾਪ ਨੇ ਉਹ ਵੀ ਇਹਨਾਂ ਦੀ ਕਿਰਪਾ ਦੇ ਨਾਲ ਟਲ ਗਏ ਹਨ।
ਇਨਹੀ ਕਿਰਪਾ ਪੁਨ ਥਾਮ ਭਰੇ,
ਇਹਨਾਂ ਦੀ ਹੀ ਕਿਰਪਾ ਦੇ ਨਾਲ ਮੇਰਾ ਘਰ ਭਰਿਆ ਹੋਇਆ, ਆ ਮੇਰੇ ਸਿੱਖਾਂ ਦੀ ਕਿਰਪਾ ਨਾਲ, ਇਹਨਾਂ ਦੀ ਦਇਆ ਨਾਲ ਮੇਰਾ ਘਰ ਭਰਿਆ ਹੋਇਆ। ਇੰਨਾ ਮਾਣ ਸਤਿਗੁਰੂ ਜੀ ਆਪਣੇ ਸਿੱਖਾਂ ਨੂੰ ਦੇ ਰਹੇ ਨੇ, ਹਾਲਾਂਕਿ ਗੁਰਸਿੱਖਾਂ ਦੇ ਘਰ ਗੁਰੂ ਦੀ ਕਿਰਪਾ ਨਾਲ ਭਰਦੇ ਨੇ, ਗੁਰੂ ਦੀ ਦਇਆ ਨਾਲ ਭਰਦੇ ਨੇ, ਪਰ ਮਹਾਰਾਜ ਜੀ ਕਹਿੰਦੇ ਮੇਰਾ ਘਰ ਇਹਨਾਂ ਗੁਰਸਿੱਖਾਂ ਦੀ ਕਿਰਪਾ ਨਾਲ ਭਰਿਆ ਹੋਇਆ। ਜੋ ਕੁਝ ਮੇਰੇ ਘਰ ਵਿੱਚ ਵੇਖ ਰਹੇ ਹੋ ਇਹਨਾਂ ਸਿੱਖਾਂ ਦੀ ਕਿਰਪਾ ਨਾਲ ਹੈ, ਇਹਨਾਂ ਦੀ ਦਇਆ ਨਾਲ ਹੈ, ਇਹਨਾਂ ਦੀ ਕਿਰਪਾ ਨਾਲ ਮੇਰੇ ਘਰ ਧਾਮ ਉਹ ਭਰੇ ਪਏ ਹਨ।
ਇਨਹੀ ਕੇ ਪ੍ਰਸਾਦ ਸੋ ਵਿਦਿਆ ਲਏ,
ਇੱਥੇ ਤੇ ਕਮਾਲ ਹੀ ਕਰ ਦਿੱਤੀ ਦਸਵੇਂ ਪਾਤਸ਼ਾਹ ਨੇ। ਇਹ ਨਹੀਂ ਕਹਿੰਦੇ ਮੇਰੀ ਵਿਦਿਆ ਦਾ ਪ੍ਰਬੰਧ ਮਾਮਾ ਕਿਰਪਾਲ ਚੰਦ ਨੇ ਕੀਤਾ, ਇਹ ਨਹੀਂ ਆਖਿਆ ਮੇਰੀ ਵਿਦਿਆ ਦਾ ਪ੍ਰਬੰਧ ਜਾਂ ਕਿਸੇ ਹੋਰ ਨੇ ਕੀਤਾ। ਕਹਿੰਦੇ ਮੈਂ ਆਪਣੇ ਇਹਨਾਂ ਸਿੱਖਾਂ ਦੀ ਕਿਰਪਾ ਨਾਲ ਵਿਦਿਆ ਲਈ ਹੈ। ਇਹਨਾਂ ਦੀ ਕਿਰਪਾ ਨਾਲ, ਗੁਰਸਿੱਖਾਂ ਦੀ ਕਿਰਪਾ ਨਾਲ ਮੈਂ ਵਿਦਿਆ ਪ੍ਰਾਪਤ ਕੀਤੀ। ਮੇਰੇ ਸਾਹਿਬ ਜੀ ਮਹਾਨ ਵਿਦਵਾਨ ਨੇ, ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੈਸਾ ਵਿਦਵਾਨ ਇਸ ਮਾਤ ਲੋਕ ਦੀ ਧਰਤੀ ਤੇ ਨਾ ਹੋਇਆ ਤੇ ਨਾ ਹੋਵੇਗਾ। ਜਿਤਨੇ ਵਿਦਵਾਨ ਦਸਮੇਸ਼ ਪਿਤਾ ਨੇ, ਜਿਤਨੀ ਵਿਦਿਆ ਮੇਰੇ ਦਸਮ ਪਿਤਾ ਪਾਤਸ਼ਾਹ ਅੰਦਰ ਹੈ, ਕਿਸੇ ਵੀ ਦੁਨੀਆਂ ਦੀ ਵਿਦਿਆ ਦੀ ਗੱਲ ਕਰ ਲਓ, ਸਤਿਗੁਰਾਂ ਵਿੱਚ ਹਰ ਇੱਕ ਵਿਦਿਆ, ਜੇ ਰਾਗ ਵਿਦਿਆ ਦੀ ਗੱਲ ਕਰਦੇ ਹੋ ਤੇ ਮਹਾਨ ਵਿਦਿਆ ਧਰ ਨੇ, ਜੇ ਕਿਸੇ ਸ਼ਾਸਤਰਾਂ ਦੀ ਵਿਦਿਆ ਦੀ ਗੱਲ ਕਰਦੇ ਹੋ ਤਾਂ ਉਹ ਵੀ, ਸ਼ਸਤਰ ਦੀ ਵਿਦਿਆ ਦੀ ਗੱਲ ਕਰਦੇ ਹੋ ਤਾਂ ਉਹ ਵੀ, ਹਰ ਪੱਖ ਚੋਂ ਮਹਾਰਾਜ ਦਸਵੇਂ ਪਾਤਸ਼ਾਹ ਵਿਦਵਾਨ ਨੇ। ਔਰ ਮਹਾਰਾਜ ਜੀ ਇਹ ਨਹੀਂ ਕਹਿੰਦੇ ਕਿ ਵਿਦਿਆ ਮੈਂ ਆਪਣੇ ਜ਼ੋਰ ਨਾਲ ਲਈ ਹੈ। ਆਮ ਕਰਕੇ ਅਗਰ ਕੋਈ ਬੰਦਾ ਵਿਦਵਾਨ ਬਣਦਾ ਹੈ, ਪੜ੍ਹਦਾ ਲਿਖਦਾ, ਤੇ ਉਹ ਕਹਿੰਦਾ ਜੀ ਮੈਂ ਮਿਹਨਤ ਕੀਤੀ ਹੈ, ਮੈਂ ਆਪਣੀ ਮਿਹਨਤ ਨਾਲ ਇਹ ਵਿਦਿਆ ਪੜ੍ਹੀ, ਮੈਂ ਬੜੀ ਘਾਲਣਾ ਘਾਲੀ, ਬੜੀ ਮਿਹਨਤ ਕੀਤੀ, ਬੜੀ ਮੁਸ਼ਕਤ ਕਰਕੇ ਤੇ ਮੈਂ ਇਹ ਵਿਦਿਆ ਪੜ੍ਹੀ ਹੈ। ਰਾਤ ਦੇ 3-3 ਵਜੇ ਤੱਕ ਜਾਗ ਕੇ ਮੈਂ ਪੜ੍ਹਦਾ ਰਿਹਾ ਤਾਂ ਮੈਨੂੰ ਇਹ ਵਿਦਿਆ ਮਿਲੀ। ਸਾਰੀ ਸਾਰੀ ਰਾਤ ਪੜ੍ਹਦਾ ਹੀ ਰਹਿੰਦਾ ਸੀ, ਸੁੱਤਾ ਹੀ ਨਹੀਂ ਕਦੇ। ਆਮ ਕਰਕੇ ਵਿਦਵਾਨਾਂ ਦੀ ਜ਼ੁਬਾਨ ਤੋਂ ਤੁਸੀਂ ਇਹੀ ਸੁਣੋਗੇ, ਪਰ ਕਲਗੀਧਰ ਜੀ ਮਹਾਨ ਵਿਦਵਾਨ ਨੇ ਔਰ ਕਹਿੰਦੇ ਵਿਦਿਆ ਮੈਂ ਆਪਣੇ ਖਾਲਸੇ ਦੀ ਕਿਰਪਾ ਨਾਲ ਲਈ ਹੈ, ਆਪਣੇ ਪੰਥ ਦੀ ਕਿਰਪਾ ਦੇ ਨਾਲ ਮੈਂ ਵਿਦਿਆ ਪ੍ਰਾਪਤ ਕੀਤੀ ਹੈ।
ਇਨਹੀਂ ਕੀ ਕਿਰਪਾ ਸਭ ਸ਼ਤਰੂ ਮਰੇ,
ਇਸ ਖਾਲਸੇ ਦੀ ਕਿਰਪਾ ਨਾਲ ਹੀ। ਹੇ ਪੰਡਿਤ, ਜਿਹੜੇ ਸਿੱਖਾਂ ਨੂੰ ਤੂੰ ਮੇਰਿਆਂ ਨੂੰ ਨੀਵਾਂ ਕਹਿਣਾ, ਮੇਰੇ ਆਹ ਸਿੱਖ, ਮੇਰੇ ਆਹ ਜਿਹੜੇ ਖਾਲਸੇ ਪੰਥ ਦੇ ਸਿੱਖ ਨੇ, ਇਹਨਾਂ ਦੀ ਕਿਰਪਾ ਦੇ ਨਾਲ ਮੇਰੇ ਸਾਰੇ ਦੁਸ਼ਮਣ ਮਰੇ ਨੇ, ਮੇਰੇ ਜਿਤਨੇ ਸ਼ਤਰੂ ਨੇ, ਜਿਤਨੇ ਦੁਸ਼ਮਣ ਨੇ, ਇਹਨਾਂ ਦੀ ਕਿਰਪਾ ਦੇ ਨਾਲ ਮਰੇ ਨੇ, ਉਹਨਾਂ ਦਾ ਨਾਸ ਹੋਇਆ ਹੈ।
ਇਨਹੀਂ ਕੀ ਕਿਰਪਾ ਕੇ ਸਜੇ ਅਮਰ, ਨਹੀਂ ਮੋਸੇ ਗਰੀਬ ਕਰੋਰ ਪਰੇ।
ਇਹਨਾਂ ਦੀ ਕਿਰਪਾ ਨਾਲ ਮੈਂ ਸਜਿਆ ਹਾਂ। ਗੁਰੂ ਕਲਗੀਧਰ ਆਖੋ ਸਤਨਾਮ ਸ੍ਰੀ। ਮਹਾਰਾਜ ਜੀ ਕਹਿੰਦੇ ਮੈਂ ਇਹਨਾਂ ਦੀ ਕਿਰਪਾ ਨਾਲ ਸਜਿਆ, ਆਪਣੇ ਖਾਲਸੇ ਦੀ ਕਿਰਪਾ ਨਾਲ ਸਜਿਆ ਹਾਂ। ਕਹਿੰਦੇ ਇਹਨਾਂ ਨੇ ਮੈਨੂੰ ਸਜਾਇਆ ਤੇ ਮੈਂ ਸਜਿਆ, ਨਹੀਂ ਤਾਂ ਮੇਰੇ ਵਰਗੇ ਕਰੋੜਾਂ ਸਨ, ਕਰੋੜਾਂ। ਨਹੀਂ ਮੋਸੇ ਗਰੀਬ, ਮੇਰੇ ਵਰਗੇ ਗਰੀਬ ਤਾਂ ਕਰੋੜ ਪਰੇ ਹੈ, ਕਰੋੜਾਂ ਸਨ ਪੰਡਿਤ ਕੇਸ਼ਵ ਦਾਸ, ਇਹਨਾਂ ਦੀ ਕਿਰਪਾ ਨਾਲ ਮੈਂ ਸਜਿਆ। ਇੱਥੇ ਕਮਾਲ ਕਰ ਦਿੱਤੀ ਹੈ, ਇੱਥੇ ਤਾਂ ਗੱਲ ਪੂਰਨ ਤੌਰ ਦੇ ਉੱਤੇ ਸਿਰੇ ਤੇ ਕਹਿ ਦਿੱਤੀ ਹੈ ਕਿ ਸਤਿਗੁਰੂ ਜੀ ਕਹਿੰਦੇ ਕਿ ਇਸ ਖਾਲਸੇ ਦੀ ਕਿਰਪਾ ਦੇ ਨਾਲ ਮੈਂ ਸਜਿਆ ਹਾਂ, ਇਹਨਾਂ ਨੇ ਮੈਨੂੰ ਸਜਾਇਆ ਹੈ, ਇਹਨਾਂ ਦਾ ਮੈਂ ਬਣਾਇਆ ਹੋਇਆ ਹਾਂ, ਇਹ ਮੇਰੇ ਬਣਾਏ ਹੋਏ ਨੇ, ਮੈਂ ਇਹਨਾਂ ਦਾ ਬਣਾਇਆ ਹੋਇਆ ਹਾਂ, ਇਹਨਾਂ ਦਾ ਸਾਜਿਆ ਹੋਇਆ ਹਾਂ, ਨਹੀਂ ਤਾਂ ਮੇਰੇ ਵਰਗੇ ਕਰੋੜਾਂ ਗਰੀਬ ਪਏ ਸਨ।
ਸੇਵ ਕਰੀ ਇਨੀ ਕੀ ਭਾਵਤ।
ਔਰ ਪੰਡਿਤ ਜੀ ਸੁਣੋ, ਤੂੰ ਸੇਵਾ ਦੀ ਗੱਲ ਕਰਦਾ ਕਿ ਮੈਂ ਪਹਿਲਾਂ ਤੇਰੇ ਵਰਗੇ ਬਾਹਮਣਾਂ ਨੂੰ ਸੱਦ ਕੇ ਸੇਵਾ ਨਹੀਂ ਕੀਤੀ। ਮਹਾਰਾਜ ਜੀ ਕਹਿੰਦੇ ਸੁਣ, ਜਿਹੜੀ ਸੇਵਾ ਹੈ ਨਾ, ਉਹ ਵੀ ਮੇਰੇ ਖਾਲਸੇ ਦੀ ਕੀਤੀ ਹੋਈ ਮੈਨੂੰ ਚੰਗੀ ਲੱਗਦੀ। ਸੇਵ ਕਰੀ ਇਨਹੀਂ ਕੀ ਭਾਵਤ, ਇਹਨਾਂ ਦੀ ਹੀ ਸੇਵਾ ਕੀਤੀ ਮੈਨੂੰ ਚੰਗੀ ਲੱਗਦੀ ਹੈ।
ਔਰ ਕਿਸੇ ਵਸਵਾਤ ਨ ਜੀ ਕੋ,
ਕਿਸੇ ਹੋਰ ਦੀ ਸੇਵਾ ਮੇਰੇ ਮਨ ਨੂੰ ਨਹੀਂ ਚੰਗੀ ਲੱਗਦੀ। ਮੇਰੇ ਮਨ ਨੂੰ ਤਾਂ ਇਹ ਚੰਗਾ ਲੱਗਦਾ ਵੀ ਮੇਰਾ ਖਾਲਸਾ ਉਹਦੀ ਸੇਵਾ ਹੋਵੇ, ਖਾਲਸੇ ਦੇ ਲੰਗਰ ਪ੍ਰਸ਼ਾਦੇ ਦੀ ਸੇਵਾ ਹੋਵੇ, ਉਹਨਾਂ ਨੂੰ ਭੋਜਨ ਛਕਾਏ ਜਾਣ, ਵਧੀਆ ਵਧੀਆ ਵਸਤਰ ਮੇਰੇ ਖਾਲਸੇ ਨੂੰ ਪਹਿਨਾਏ ਜਾਣ, ਇਹ ਮੈਨੂੰ ਸੇਵਾ ਚੰਗੀ ਲੱਗਦੀ। ਅੱਜ ਕੱਲ੍ਹ ਕੀ ਕਰਦੇ ਨੇ ਸਾਡੇ ਗੁਰਸਿੱਖ, ਗੁਰਸਿੱਖਾਂ ਨੂੰ ਛੱਡ ਕੇ ਬਾਹਰ ਨੂੰ ਪਹਿਲਾਂ ਦੌੜਦੇ ਨੇ। ਕਹਿੰਦੇ ਜੇ ਬਾਹਰ ਦੇ ਲੋਕਾਂ ਦੀ ਸੇਵਾ ਕਰਾਂਗੇ ਤੇ ਸਾਡਾ ਨਾਂ ਹੋਵੇਗਾ। ਸਾਡੇ ਆਪਣੇ ਸਿੱਖ ਭਾਈਚਾਰੇ ਵਿੱਚ ਕਿਤਨੇ ਐਸੇ ਗਰੀਬ ਸਿੱਖ ਨੇ ਜਿਨ੍ਹਾਂ ਨੂੰ ਸਾਡੇ ਸਹਿਯੋਗ ਦੀ ਲੋੜ ਹੁੰਦੀ ਹੈ, ਔਰ ਕਈ ਐਸੇ ਵੀ ਨੇ ਜਿਨ੍ਹਾਂ ਦੇ ਘਰ ਭੋਜਨ ਤੱਕ ਨਹੀਂ ਪੱਕਦਾ, ਪਰ ਅਸੀਂ ਪਹਿਲ ਕਰਦੇ ਹਾਂ ਬਾਹਰ ਦੇ ਲੋਕਾਂ ਨੂੰ ਲੰਗਰ ਛਕਾਉਣ ਦੀ, ਇਹ ਦੱਸਣ ਵਾਸਤੇ ਕਿ ਅਸੀਂ ਪ੍ਰਚਾਰ ਕਰਦੇ। ਕਲਗੀਧਰ ਕਹਿੰਦੇ ਪਹਿਲਾਂ ਖਾਲਸੇ ਦੀ ਸੇਵਾ, ਖਾਲਸੇ ਤੋਂ ਵਧੇ ਫਿਰ ਬਾਅਦ ਵਿੱਚ ਸੇਵਾ ਕਰੋ, ਜਿਹੜਾ ਖਾਲਸੇ ਤੋਂ ਵਧੇ। ਵੰਡ ਛਕਣ ਦੀ ਬਿਰਤੀ ਪਹਿਲਾਂ ਆਪਣੇ ਖਾਲਸੇ ਵਿੱਚ ਹੋਣੀ ਚਾਹੀਦੀ ਹੈ, ਪੰਥ ਵਿੱਚ ਹੋਣੀ ਚਾਹੀਦੀ ਹੈ। ਮਹਾਰਾਜ ਜੀ ਕਹਿੰਦੇ ਮੇਰੇ ਖਾਲਸੇ ਦੀ ਕੀਤੀ ਹੋਈ ਸੇਵਾ ਮੈਨੂੰ ਚੰਗੀ ਲੱਗਦੀ ਹੈ, ਔਰ ਇਹਨਾਂ ਦੀ ਕੀਤੀ ਹੋਈ ਸੇਵਾ ਹੀ ਮੇਰੇ ਮਨ ਨੂੰ ਸੁਹਾਵਦੀ ਹੈ, ਕਿਸੇ ਹੋਰ ਦੀ ਸੇਵਾ ਮੇਰੇ ਹਿਰਦੇ ਨੂੰ ਚੰਗੀ ਨਹੀਂ ਲੱਗਦੀ।
ਦਾਨ ਦਿਓ ਇਨੀ ਕੋ ਭਲੋ।
ਮਹਾਰਾਜ ਜੀ ਕਹਿੰਦੇ ਜੇ ਦਾਨ ਵੀ ਦੇਣਾ ਨਾ ਤੇ ਮੇਰੇ ਖਾਲਸੇ ਨੂੰ ਦਿੱਤਾ ਹੋਇਆ ਦਾਨ ਮੈਨੂੰ ਚੰਗਾ ਲੱਗਦਾ।
ਆਨ ਕੋ ਦਾਨ ਨਾ ਲਾਗਤ ਨਿਕੋ।
ਦਾਨ ਦਿੱਤਾ ਵੀ ਮੇਰੇ ਖਾਲਸੇ ਨੂੰ ਚੰਗਾ ਲੱਗਦਾ, ਕਿ ਮੇਰੇ ਖਾਲਸੇ ਨੂੰ ਜਿਹੜਾ ਦਾਨ ਦਿੱਤਾ ਜਾਂਦਾ ਉਹ ਮੈਨੂੰ ਭਲਾ ਲੱਗਦਾ। ਇਸ ਕਰਕੇ ਜੇ ਦਾਨ ਕਰਨ ਦੀ ਵੀ ਬਿਰਤੀ ਹੋਵੇ ਕਿਸੇ ਸਿੰਘ ਵਿੱਚ ਤੇ ਪਹਿਲਾਂ ਸਿੰਘ ਨੂੰ ਪਹਿਲ ਦੇਵੇ, ਖਾਲਸੇ ਨੂੰ ਪਹਿਲ ਦੇਵੇ। ਹੁਣ ਖਾਲਸਾ ਜੀ ਦਾਨ ਤਾਂ ਬਹੁਤ ਹੋ ਰਿਹਾ, ਬੜੇ ਬੜੇ ਦਾਨੀ ਸੱਜਣ ਦਾਨ ਕਰਦੇ ਨੇ, ਪਰ ਉਹਨਾਂ ਦੇ ਵੱਲੋਂ ਦਿੱਤਾ ਹੋਇਆ ਦਾਨ ਅਯੋਗ ਰੂਪ ਦੇ ਵਿੱਚ ਕਈ ਥਾਵਾਂ ਤੇ ਵਰਤਿਆ ਜਾਂਦਾ ਹੈ, ਅਯੋਗ ਰੂਪ ਵਿੱਚ। ਤੁਹਾਡਾ ਦਿੱਤਾ ਹੋਇਆ ਦਾਨ ਅਗਰ ਕਿਸੇ ਅਮਲੀ ਨੂੰ ਨਸ਼ੇੜੀ ਨੂੰ ਦਿੰਦੇ ਹੋ ਤਾਂ ਉਸ ਅਮਲੀ ਨਸ਼ੇੜੀ ਨੂੰ ਦਿੱਤਾ ਹੋਇਆ ਦਾਨ ਉਹ ਜਾ ਕੇ ਤੁਹਾਡੇ ਪੈਸਿਆਂ ਦਾ ਕਿਰਤ ਦੀ ਮਾਇਆ ਉਹ ਤੁਹਾਡੇ ਪੈਸਿਆਂ ਦੀ ਲੈ ਕੇ ਜਾ ਕੇ ਸ਼ਰਾਬ ਪੀਵੇ, ਤੁਹਾਡੇ ਦਿੱਤੇ ਪੈਸਿਆਂ ਦਾ ਲੈ ਕੇ ਦਾਨ ਜਾ ਕੇ ਤੰਬਾਕੂ ਖਾਵੇ, ਤੁਹਾਡੇ ਦਿੱਤੇ ਹੋਏ ਦਾਨ ਦੇ ਪੈਸਿਆਂ ਦੇ ਨਾਲ ਜਾ ਕੇ ਹੋਰ ਨਸ਼ਿਆਂ ਨੂੰ ਕਰੇ, ਤੇ ਫਿਰ ਤੁਹਾਡਾ ਪੈਸਾ ਕਿਸ ਪਾਸੇ ਲੱਗਾ? ਫਿਰ ਇਹ ਦਾਨ ਤੁਹਾਨੂੰ ਫਲੀਭੂਤ ਹੋਵੇਗਾ? ਕਦੇ ਨਹੀਂ ਹੋਵੇਗਾ। ਹਾਂ, ਜੇ ਤੁਸੀਂ ਦਾਨ ਦੇਣਾ ਖਾਲਸੇ ਨੂੰ ਦਿਓ, ਤੁਹਾਡਾ ਦਿੱਤਾ ਹੋਇਆ ਖਾਲਸੇ ਨੂੰ ਦਾਨ ਉਹ ਲੰਗਰ ਤਿਆਰ ਕਰੇਗਾ, ਜਿੱਥੇ ਆਪ ਛਕੇਗਾ ਦੂਜਿਆਂ ਨੂੰ ਵੀ ਛਕਾਏਗਾ। ਅਨੇਕਾਂ ਭੁੱਖਿਆਂ ਦੇ ਪੇਟ ਦੇ ਵਿੱਚ, ਅਭਿਆਗਤਾਂ ਦੇ ਪੇਟ ਦੇ ਵਿੱਚ ਭੋਜਨ ਦੀ ਗ੍ਰਾਹੀ ਪਵੇਗੀ। ਉਹ ਦਿੱਤਾ ਹੋਇਆ ਦਾਨ ਖਾਲਸੇ ਨੂੰ ਫਲੀਭੂਤ ਹੁੰਦਾ ਹੈ। ਮੈਂ ਅਕਸਰ ਇਹ ਬੇਨਤੀ ਕਰਦਾ ਹੁੰਦਾ ਕਿ ਹਰ ਇੱਕ ਸਿੱਖ ਨੂੰ, ਮੇਰੇ ਮਨ 'ਚ ਕਿਸੇ ਪ੍ਰਤੀ ਕੋਈ ਦੁਵੈਸ਼ ਨਹੀਂ, ਕਿਸੇ ਦੂਜੇ ਧਰਮ ਪ੍ਰਤੀ ਜਾਂ ਕਿਸੇ ਦੂਜੇ ਮਤ ਪ੍ਰਤੀ ਕੋਈ ਦੁਵੈਸ਼, ਈਰਖਾ ਨਾਲ ਮੈਂ ਇਹ ਗੱਲ ਨਹੀਂ ਕਹਿੰਦਾ ਕਿ ਜਿਤਨੇ ਸਿੰਘ ਨੇ, ਕਾਰੋਬਾਰੀ ਸਿੰਘ ਨੇ, ਭਾਵੇਂ ਕਿਸੇ ਦੀ ਦੁਕਾਨ ਹੈ, ਭਾਵੇਂ ਕਿਸੇ ਦੀ ਕੋਈ ਫੈਕਟਰੀ ਹੈ, ਕਿਸੇ ਵੀ ਪ੍ਰਕਾਰ ਦਾ ਕੋਈ ਕੰਮ ਕਰਦਾ ਹੈ, ਹਰ ਇੱਕ ਸਿੰਘ ਦਾ ਫਰਜ਼ ਬਣਦਾ ਹੈ ਕਿ ਉਹ ਪਹਿਲ ਗੁਰਸਿੱਖਾਂ ਨੂੰ ਦੇਵੇ ਆਪਣੇ ਘਰ ਦੇ ਵਿੱਚ। ਜੇ ਫੈਕਟਰੀ ਹੈ ਤਾਂ ਪਹਿਲ ਗੁਰਸਿੱਖਾਂ ਨੂੰ ਦੇਵੇ, ਉਸ ਫੈਕਟਰੀ ਵਿੱਚ ਗੁਰਸਿੱਖਾਂ ਨੂੰ ਪਹਿਲ ਦੇ ਆਧਾਰ 'ਤੇ ਰੱਖੇ ਕਿ ਗੁਰੂ ਕਾ ਸਿੱਖ ਹੈ। ਭਾਵੇਂ ਦੁਕਾਨ ਹੈ, ਉੱਥੇ ਵੀ ਗੁਰੂ ਕੇ ਸਿੱਖ ਨੂੰ ਪਹਿਲ ਦੇਵੇ। ਹਾਂ, ਬੇਵਸੀ ਹੋਵੇ। ਹਾਂ, ਕਈ ਵਾਰੀ ਸੋਚਦੇ ਹਾਂ ਵੀ ਸ਼ਾਇਦ ਜਿਹੜੇ ਆ ਬਾਹਰੋਂ ਪੂਰਬੀਏ ਆਉਂਦੇ ਨੇ, ਇਹਨਾਂ ਨੂੰ ਆਪਣੇ ਕੋਲ ਰੱਖਾਂਗੇ, ਇਹ ਘੱਟ ਪੈਸਿਆਂ 'ਤੇ ਰਹਿ ਜਾਂਦੇ ਨੇ। ਸਾਡੇ ਸਿੱਖ ਭਾਈ ਨੂੰ ਜੇ ਸਾਨੂੰ 4-5 ਹਜ਼ਾਰ ਰੁਪਈਆ ਦੇਣਾ ਪੈਂਦਾ, 6 ਦੇਣਾ ਪੈਂਦਾ, ਉਹ 3 'ਚ ਰਹਿ ਜਾਂਦੇ ਨੇ। ਉਹ ਘੱਟ ਸਮਝ ਕੇ ਵੀ ਚਲੋ ਆਹ 3 ਹਜ਼ਾਰ ਰੁਪਏ ਦਾ ਮੁਨਾਫਾ ਹੁੰਦਾ ਅਤੇ ਅਸੀਂ ਇਹ ਸੋਚ ਲੈਂਦੇ। ਜੇ ਚਲੋ ਕਿਸੇ ਸਾਡੇ ਸਿੱਖ ਭਾਈ ਕੋਲ 1000-2000 ਜ਼ਿਆਦਾ ਵੀ ਚਲਾ ਜਾਂਦਾ ਹੈ ਤਾਂ ਘੱਟੋ ਘੱਟ ਆਪਣੇ ਘਰ ਤਾਂ ਗਿਆ, ਬਗਾਨੇ ਤਾਂ ਨਹੀਂ ਨਾ ਗਿਆ, ਆਪਣੇ ਘਰ 'ਚ ਗਿਆ, ਨਾਲੇ ਉਹ ਫਲੀਭੂਤ ਵੀ ਹੋਣਾ। ਜਦੋਂ ਤੁਸੀਂ ਆਪਣੇ ਭਾਈਚਾਰੇ ਨੂੰ ਉੱਚਾ ਚੁੱਕੋਗੇ ਆਰਥਿਕ ਤੌਰ 'ਤੇ, ਹੁਣ ਜਿਹੜੀ ਕੌਮ ਆਰਥਿਕ ਤੌਰ 'ਤੇ ਮਜ਼ਬੂਤ ਹੁੰਦੀ ਹੈ ਉਹੀ ਕੌਮ ਅੱਜ ਦੇ ਸਮੇਂ ਵਿੱਚ ਤਰੱਕੀ ਕਰਦੀ ਹੈ। ਯਹੂਦੀ ਅੱਜ ਆਰਥਿਕ ਤੌਰ 'ਤੇ ਬਲਵਾਨ ਨੇ ਅਤੇ ਤਰੱਕੀ ਕਰ ਰਹੇ ਨੇ, ਅਮੈਰੀਕਾ ਵਰਗੀਆਂ ਪਾਵਰਾਂ ਵੀ ਉਹਨਾਂ ਦੇ ਅਧੀਨ ਹਨ। ਆਰਥਿਕ ਤੌਰ 'ਤੇ ਜਿਹੜਾ ਮਜ਼ਬੂਤ ਹੈ ਉਹ ਫਲੀਭੂਤ ਵੀ ਹੁੰਦਾ, ਬਲਵਾਨ ਵੀ ਹੁੰਦਾ। ਤੋ ਕਲਗੀਧਰ ਜੀ ਦੀ ਵੇਖੋ ਸੋਚ, ਮਹਾਰਾਜ ਜੀ ਕਹਿੰਦੇ ਮੇਰਾ ਖਾਲਸਾ ਪਹਿਲਾਂ ਇੱਕ ਦੂਜੇ ਨੂੰ ਬਲਵਾਨ ਕਰਨ ਦਾ ਯਤਨ ਕਰੇ, ਸਿੱਖ ਸਿੱਖ ਨੂੰ ਨਾ ਮਾਰੇ। ਅੱਜ ਇਹੀ ਜ਼ਿਆਦਾ ਹੋ ਰਿਹਾ ਕਿ ਸਿੱਖ ਸਿੱਖ ਨੂੰ ਮਾਰਨ ਵਿੱਚ ਲੱਗਾ ਹੋਇਆ। ਇੱਕ ਕਵੀ ਦਾ ਬੜਾ ਸੋਹਣਾ ਕਹਿੰਦਾ, ਜੇ ਸਿੱਖ ਸਿੱਖ ਨੂੰ ਨਾ ਮਾਰੇ ਤੇ ਕੌਮ ਕਦੇ ਨਾ ਹਾਰੇ। ਸਿੱਖ ਜਿਹੜਾ ਉਹ ਸਿੱਖ ਨੂੰ ਆਰਥਿਕ ਪੱਖ ਤੇ ਮਜ਼ਬੂਤ ਕਰੇ, ਉਹਨੂੰ ਬਲਵਾਨ ਕਰੇ, ਉਹਨੂੰ ਆਰਥਿਕ ਤੌਰ ਤੇ ਜਿੱਥੇ ਮਜ਼ਬੂਤ ਕਰੇ ਉੱਥੇ ਨਾਲ ਉਹਨੂੰ ਸੇਵਾ ਸਿਮਰਨ ਵਾਲੇ ਪਾਸੇ ਵੀ ਪ੍ਰੇਰੇ, ਆਪਣੇ ਆਪਸੀ ਭਾਈਚਾਰਕ ਸੰਬੰਧ ਦੇ ਨਾਲ ਚੱਲੇ। ਜਿਵੇਂ ਸਾਡੀ ਸੋਚ ਹੁੰਦੀ ਕਿ ਸਾਡਾ ਮਾਂ ਜਾਇਆ ਸੱਕਾ ਭਰਾ ਉਹ ਤਰੱਕੀ ਕਰੇ, ਇਸ ਤਰ੍ਹਾਂ ਸਾਡੇ ਅੰਦਰ ਇਹ ਸੋਚ ਹੋਣੀ ਚਾਹੀਦੀ ਹੈ ਕਿ ਸਾਡੇ ਸਤਿਗੁਰਾਂ ਦੇ ਜਿਤਨੇ ਸਿੱਖ ਨੇ, ਸਾਡੇ ਭਾਈ ਹਨ, ਭਰਾ ਹਨ, ਉਹ ਸਾਰੇ ਤਰੱਕੀਆਂ ਕਰਨ, ਵੱਧ ਤੋਂ ਵੱਧ ਅੱਗੇ ਤਰੱਕੀਆਂ ਕਰਕੇ ਸੰਸਾਰ ਵਿੱਚ, ਸਮਾਜ ਵਿੱਚ ਮਾਣ ਪ੍ਰਾਪਤ ਕਰਨ। ਇਸ ਪੱਖ ਵਾਲੇ ਪਾਸੇ ਵੀ ਸਾਨੂੰ ਧਿਆਨ ਦੇਣਾ ਜ਼ਰੂਰੀ ਹੈ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਭਾਈ ਆਪਣੇ ਖਾਲਸੇ ਨੂੰ ਦਾਨ ਦੇਣਾ, ਖਾਲਸੇ ਨੂੰ ਦਿੱਤਾ ਹੋਇਆ ਦਾਨ ਮੈਨੂੰ ਚੰਗਾ ਲੱਗਦਾ।
ਅਰ ਆਨ ਕੋ ਦਾਨ ਨਾ ਲਾਗਤ ਨੀਕੋ,
ਖਾਲਸੇ ਨੂੰ ਦਿੱਤਾ ਹੋਇਆ ਦਾਨ ਜਿੱਥੇ ਮੈਨੂੰ ਚੰਗਾ ਲੱਗਦਾ ਉੱਥੇ ਹੋਰ ਨੂੰ ਕੋਈ ਦਾਨ ਕਰੇ, ਕਿਸੇ ਹੋਰ ਨੂੰ ਦਾਨ ਕਰੇ, ਮਹਾਰਾਜ ਕਹਿੰਦੇ ਉਹ ਨੀ ਮੈਨੂੰ ਚੰਗਾ ਲੱਗਦਾ। ਆਨ ਕੋ, ਆਨ ਦਾ ਮਤਲਬ ਹੁੰਦਾ ਹੋਰ, ਕਿਸੇ ਹੋਰ ਨੂੰ ਦਿੱਤਾ ਹੋਇਆ ਦਾਨ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਵਾਰੀ ਪਰਖ ਕੀਤੀ, ਅੱਗੇ ਕਥਾ ਆਵੇਗੀ ਵੀ, ਬ੍ਰਾਹਮਣ ਆਏ ਇਕੱਠੇ ਹੋ ਕੇ ਦਸਵੇਂ ਪਾਤਸ਼ਾਹ ਕੋਲ, ਮਹਾਰਾਜ ਜੀ ਕੋਲ ਆ ਕੇ ਕਹਿਣ ਲੱਗੇ ਜੀ ਤੁਹਾਡੇ ਜਿਹੜੇ ਅੱਜ ਸਿੱਖ ਨੇ ਸਾਨੂੰ ਦਾਨ ਪੁੰਨ ਨਹੀਂ ਕਰਦੇ, ਤੁਸੀਂ ਇਹਨਾਂ ਨੂੰ ਕਹਿ ਦਿੱਤਾ ਵੀ ਬ੍ਰਾਹਮਣਾਂ ਨੂੰ ਦਾਨ ਨਹੀਂ ਕਰਨਾ, ਵੀ ਇਹ ਸਾਨੂੰ ਦਾਨ ਹੀ ਨਹੀਂ ਕਰਦੇ। ਅੱਜ ਸਾਡੇ ਸਿੱਖ ਬਹੁਤ ਸਾਰੇ ਬ੍ਰਾਹਮਣਾਂ ਨੂੰ ਜਾ ਕੇ ਦਾਨ ਕਰਦੇ, ਜੋਤਸ਼ੀਆਂ ਨੂੰ ਟੇਵੇ ਲਵਾ ਲਵਾ ਕੇ, ਉਹ ਵੀ ਫਿਰ ਅੱਗੋਂ ਹਜ਼ਾਰਾਂ ਰੁਪਈਆ ਕਹਿੰਦੇ ਵੀ ਇੰਨੇ ਪੈਸੇ ਰੱਖ ਦਿਓ ਤੇ ਆਹ ਟੇਵਾ ਹੈ। ਬ੍ਰਾਹਮਣਾਂ ਕੋਲ ਜਾ ਕੇ ਵਿਆਹ ਦੀਆਂ ਤਰੀਕਾਂ ਰਖਾਉਂਦੇ ਨੇ ਵੀ ਇਹ ਤਰੀਕ ਦੱਸੋ, ਅਸੀਂ ਆਹ ਦੁਕਾਨ ਦਾ ਮਹੂਰਤ ਕਰਨਾ ਕਿਹੜੀ ਤਰੀਕ ਨੂੰ ਰੱਖੀਏ, ਉਹ ਫਿਰ ਤਰੀਕਾਂ ਦੱਸਦੇ ਨੇ। ਇਹ ਸਾਡੀ ਸੋਚ ਅੱਜ ਬਣ ਚੁੱਕੀ ਹੈ, ਜਿਹੜੇ ਵਿਪਰਵਾਦ ਚੋਂ ਸਤਿਗੁਰਾਂ ਨੇ ਸਾਨੂੰ ਕੱਢਿਆ ਉਸ ਵਿਪਰਵਾਦ ਵਿੱਚ ਅਸੀਂ ਅੱਜ ਧੱਕੇ ਜਾ ਰਹੇ ਹਾਂ। ਕਲਗੀਧਰ ਜੀ ਦੇ ਕੋਲ ਬ੍ਰਾਹਮਣ ਇਕੱਠੇ ਹੋ ਕੇ ਆਏ, ਕਹਿੰਦੇ ਜੀ ਇਹ ਤੁਹਾਡੇ ਸਿੰਘ ਮੈਨੂੰ ਸਾਨੂੰ ਦਾਨ ਨਹੀਂ ਕਰਦੇ। ਮਹਾਰਾਜ ਜੀ ਕਹਿੰਦੇ ਵੀ ਸਾਡੇ ਕੋਲੋਂ ਲੈ ਜਾਓ ਭਾਈ। ਸਤਿਗੁਰਾਂ ਨੇ ਹੁਕਮ ਕੀਤਾ ਸਵਾ ਮਣ ਮਾਵਾਂ ਦੀ ਦਾਲ ਤੇ ਸਵਾ ਮਣ ਲੋਹਾ, ਕਹਿੰਦੇ ਆਹ ਲੋਹਾ ਦਾਨ ਲੈ ਜਾਓ। ਬ੍ਰਾਹਮਣ ਸਵਾ ਮਣ ਲੋਹਾ ਤੇ ਸਵਾ ਮਣ ਦਾਲ ਬਾਹਾਂ ਦੀ ਲੈ ਕੇ ਮੁਰਝਾਏ ਜੇ ਮੂੰਹਾਂ ਨਾਲ ਬਾਹਰ ਨਿਕਲ ਆਏ ਵੀ ਇਹਨੂੰ ਕੀ ਕਰਨਾ, ਇਹ ਦਾਲ ਮਾਵਾਂ ਦੀ ਸਾਡੇ ਕਿਹੜੇ ਕੰਮ ਦੀ ਆ, ਲੋਹਾ ਦੇ ਦਿੱਤਾ ਇਹ ਅਸੀਂ ਕੀ ਕਰਨਾ, ਲੋਹਾ ਸਾਡੇ ਕਿਹੜੇ ਕੰਮ ਦਾ, ਸੋਨਾ ਚਾਂਦੀ ਦਿੰਦੇ ਤੇ ਕੰਮ ਵੀ ਆਉਂਦਾ, ਲੋਹਾ ਅਸੀਂ ਕੀ ਕਰਨਾ। ਬਾਹਰ ਨਿਕਲਿਆ ਉਹਦੇ ਸਿੰਘਾਂ ਦੀ ਨਿਗਾਹ ਪੈ ਗਈ, ਕਹਿੰਦੇ ਉਹ ਬ੍ਰਾਹਮਣ ਕਿੱਥੇ ਚੱਲੇ ਹੋ, ਕਹਿੰਦੇ ਜੀ ਆਹ ਗੁਰੂ ਨੇ ਦਾਨ ਦਿੱਤਾ। ਕਹਿੰਦੇ ਗੁਰੂ ਨੇ ਦਿੱਤਾ, ਸਤਿਗੁਰਾਂ ਨੇ, ਉਸੇ ਵੇਲੇ ਉਹਨਾਂ ਕੋਲੋਂ ਮਾਵਾਂ ਦੀ ਦਾਲ ਵੀ ਖੋਹ ਲਈ ਤੇ ਲੋਹਾ ਵੀ ਖੋਹ ਲਿਆ। ਬ੍ਰਾਹਮਣਾਂ ਨੂੰ ਬਰੰਗ ਟੋਰ ਦਿੱਤਾ ਉੱਥੋਂ, ਜਿਹੜੀ ਬਾਹਾਂ ਦੀ ਦਾਲ ਸੀ ਉਹਦੇ ਬੜੇ ਬਣਾਏ ਤੇ ਲੰਗਰ ਲਾ ਦਿੱਤਾ, ਸਿੰਘਾਂ ਨੇ ਛੱਕ ਛਕਾ ਲਏ, ਜਿਹੜਾ ਲੋਹਾ ਸੀ ਉਹਦੇ ਸ਼ਸਤਰ ਬਣਾ ਕੇ ਗਾਤਰੇ ਪਾ ਲਏ। ਮਹਾਰਾਜ ਦਸਵੇਂ ਪਾਤਸ਼ਾਹ ਬੜੇ ਖੁਸ਼ ਹੋਏ, ਕਹਿੰਦੇ ਮੈਂ ਇਹੀ ਵੇਖਦਾ ਸੀ ਵੀ ਮੇਰੇ ਸਿੰਘ ਜਵਾਨ ਹੋ ਗਏ ਨੇ, ਕਿ ਮੈਂ ਕਿਹਾ ਸੀ ਕਿ ਮੇਰੇ ਖਾਲਸੇ ਨੂੰ ਦਿੱਤਾ ਹੋਇਆ ਦਾਨ ਚੰਗਾ ਲੱਗਦਾ। ਤੇ ਸਿੰਘ ਕਹਿੰਦੇ ਮਹਾਰਾਜ ਤੁਸੀਂ ਬਾਹਮਣਾਂ ਨੂੰ ਦੇ ਦਿੱਤਾ ਅਸੀਂ ਖੋਹ ਲਿਆ, ਕਿਉਂਕਿ ਤੁਹਾਨੂੰ ਇਹਨਾਂ ਨੂੰ ਦਿੱਤਾ ਦਾਨ ਚੰਗਾ ਹੀ ਨਹੀਂ ਲੱਗਦਾ ਤੇ ਅਸੀਂ ਦਈਏ ਕਿਉਂ ਇਹਨਾਂ ਨੂੰ, ਇਸ ਕਰਕੇ ਅਸੀਂ ਖੋਹਿਆ। ਸੋ ਇਹੋ ਜਿਹੇ ਇਤਿਹਾਸ ਵਿੱਚ ਬਚਨ ਵੀ ਆਉਂਦੇ। ਮਹਾਰਾਜ ਜੀ ਕਹਿੰਦੇ ਕਿਸੇ ਹੋਰ ਨੂੰ ਦਿੱਤਾ ਹੋਇਆ ਦਾਨ ਜਿਹੜਾ ਹੈ ਉਹ ਮੈਨੂੰ ਚੰਗਾ ਨਹੀਂ ਲੱਗਦਾ, ਮੇਰਾ ਖਾਲਸੇ ਨੂੰ ਦਿੱਤਾ ਹੋਇਆ ਦਾਨ ਹੀ ਮੇਰੇ ਹਿਰਦੇ ਨੂੰ ਮਨ ਨੂੰ ਚੰਗਾ ਲੱਗਦਾ ਹੈ।
ਆਗਿਆ ਫਲੈ ਇਨਹੀ ਕੋ ਦਿਓ।
ਮਹਾਰਾਜ ਜੀ ਇੱਥੋਂ ਤੱਕ ਵੀ ਕਹਿੰਦੇ ਜਿਹੜਾ ਮੇਰੇ ਖਾਲਸੇ ਨੂੰ ਦਾਨ ਕਰੋਗੇ, ਖਾਲਸੇ ਨੂੰ ਦਿੱਤਾ ਹੋਇਆ ਦਾਨ ਅੱਗੇ ਫਲੀਭੂਤ ਹੋਵੇਗਾ। ਕਮਾਲ ਦਾ ਬਚਨ, ਖਾਲਸੇ ਨੂੰ ਦਿੱਤਾ ਹੋਇਆ ਦਾਨ ਅੱਗੇ ਫਲੀਭੂਤ ਹੋਵੇਗਾ। ਖਾਲਸਾ ਜੀ ਜਿਹੋ ਜਿਹੇ ਬੰਦਿਆਂ ਨੂੰ ਅਸੀਂ ਦਾਨ ਕਰਦੇ ਹਾਂ ਉਹੋ ਜਿਹਾ ਬਣ ਕੇ ਲੈਣਾ ਪੈਂਦਾ, ਐਸੇ ਮਹਾਂਪੁਰਖਾਂ ਦੇ ਅਨੁਭਵ ਨੇ। ਜੇ ਖਾਲਸੇ ਨੂੰ ਦਾਨ ਦੇਵਾਂਗੇ ਤੇ ਫਿਰ ਘੱਟੋ ਘੱਟ ਖਾਲਸਾ ਬਣ ਕੇ ਹੀ ਦਾਨ ਲਵਾਂਗੇ ਨਾ। ਜੇ ਨਸ਼ੇੜੀਆਂ ਨੂੰ ਦਾਨ ਕਰਨਾ, ਰਾਹ ਦੇ ਵਿੱਚ ਮੰਗਤਿਆਂ ਨੂੰ ਅਸੀਂ ਦਾਨ ਕਰੀ ਜਾਂਦੇ ਹਾਂ, ਉਹੋ ਜਿਹਾ ਹੀ ਬਣ ਕੇ ਫਿਰ ਉਹਨਾਂ ਕੋਲੋਂ ਦਾਨ ਲੈਣਾ ਪੈਣਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਮੇਰਾ ਖਾਲਸੇ ਨੂੰ ਦਿੱਤਾ ਹੋਇਆ ਹੀ ਦਾਨ ਅੱਗੇ ਫਲੀਭੂਤ ਹੁੰਦਾ, ਸਾਰਥਕ ਹੁੰਦਾ, ਸਫਲਾ ਹੁੰਦਾ।
ਜਗ ਮੈਂ ਜਸ ਅਵਰ ਦਿਓ ਸਭ ਫੀਕੋ।
ਇਸ ਜਗਤ ਵਿੱਚ ਬਾਕੀ ਹੋਰ ਜਿਤਨਾ ਜਸ ਹਾਂ, ਲੋਕਾਂ ਵਿੱਚ ਤੁਸੀਂ ਦਾਨ ਕਰੋਗੇ ਤੁਹਾਨੂੰ ਵਡਿਆਈ ਤਾਂ ਮਿਲੇਗੀ, ਹੋਰ ਲੋਕਾਂ ਨੂੰ ਦਾਨ ਕਰੋਗੇ ਲੋਕ ਬੜੀ ਵਡਿਆਈ ਕਰਨਗੇ, ਜੀ ਵੇਖੋ ਕਿੰਨਾ ਦਾਨ ਪੁੰਨ ਕੀਤਾ ਇਹਨੇ, ਕਿੰਨਾ ਦਾਨ ਕਰਕੇ ਵੇਖੋ ਜੀ ਫਲਾਣੇ ਧਰਮ ਦੇ ਲੋਕਾਂ ਨੂੰ ਦਾਨ ਕੀਤਾ, ਜਿਹੜੇ ਦੂਸਰੇ ਬਗਾਨੇ ਧਰਮ ਦੇ ਲੋਕ ਨੇ। ਜਸ ਤੇ ਮਿਲ ਜਾਏਗਾ ਪਰ ਉਹ ਜਸ ਕਿਹੜੇ ਕੰਮ ਦਾ, ਕਹਿੰਦੇ ਫਿੱਕਾ ਹੈ। ਗੁਰੂ ਕਲਗੀਧਰ ਜੀ ਕਹਿੰਦੇ ਉਹ ਜਸ ਔਰ ਦਿਓ ਸਭ ਫੀਕੋ, ਹੋਰ ਜਿਹੜਾ ਜਸ ਕਿਸੇ ਨੂੰ ਦੇ ਕੇ ਮਿਲਦਾ, ਮਹਾਰਾਜ ਜੀ ਕਹਿੰਦੇ ਉਹ ਫਿੱਕਾ ਹੈ, ਉਹ ਕਿਸੇ ਰਸ ਵਾਲਾ ਨਹੀਂ ਬੇਰਸਾ ਹੈ।
ਮੋਹ ਗ੍ਰਹਿ ਮੈਂ ਮਨ ਤੇ ਤਨ ਤੇ ਸਿਰ ਲੋਧਨ ਹੈ ਸਭ ਹੀ ਇਨੀ ਕੋ।
ਪੰਡਿਤ ਜੀ ਮੇਰੇ ਘਰ ਵਿੱਚ ਜੋ ਕੁਝ ਵੀ ਹੈ, ਮੋਹ ਗ੍ਰਹਿ ਮੈਂ, ਚਾਹੇ ਮੇਰਾ ਮਨ ਹੈ, ਚਾਹੇ ਮੇਰਾ ਤਨ ਹੈ, ਤੇ ਚਾਹੇ ਮੇਰੇ ਘਰ ਦੇ ਵਿੱਚ ਜਿਤਨਾ ਧਨ ਹੈ, ਇਹ ਸਭ ਕੁਝ ਮੇਰੇ ਖਾਲਸੇ ਦਾ ਹੈ। ਇਹ ਬਚਨ ਕਹੇ ਹੀ ਨਹੀਂ ਗੁਰੂ ਕਲਗੀਧਰ ਨੇ ਸਫਲੇ ਕਰਕੇ ਵੀ ਵਿਖਾਏ, ਸਭ ਕੁਝ ਖਾਲਸੇ ਦੀ ਝੋਲੀ ਚ ਪਾ ਕੇ ਚਮਕੌਰ ਦੀ ਗੜੀ ਵਿੱਚ ਆ ਗਏ। ਇੱਥੇ ਸੀਸ ਤੇ ਕਲਗੀ ਰਹਿ ਗਈ ਸੀ, ਗਾਤਰੇ ਸ਼੍ਰੀ ਸਾਹਿਬ ਰਹਿ ਗਈ ਸੀ, ਤੇ ਮਹਾਰਾਜ ਜੀ ਆਪਣੇ ਗਾਤਰੇ ਦੀ ਸ਼੍ਰੀ ਸਾਹਿਬ ਆਪਣੇ ਪੰਜਾਂ ਸਿੱਖਾਂ ਦੇ ਗਾਤਰੇ ਸਜਾਉਂਦਿਆਂ, ਸੀਸ ਦੀ ਕਲਗੀ ਭਾਈ ਸੰਗਤ ਸਿੰਘ ਦੇ ਸੀਸ ਤੇ ਸਜਾਉਂਦਿਆਂ ਸਭ ਕੁਝ ਖਾਲਸੇ ਨੂੰ ਸਮਰਪਣ ਕਰਕੇ ਕਹਿੰਦੇ ਮੇਰਾ ਖਾਲਸਾ ਹੁਣ ਮੇਰਾ ਰੂਪ ਹੈ, ਇਹਦੇ ਵਿੱਚ ਤੇ ਮੇਰੇ ਚ ਕੋਈ ਫਰਕ ਨਹੀਂ ਹੈ। ਕਿਹਾ ਹੀ ਨਹੀਂ, ਇਹ ਬਚਨ ਸਫਲੇ ਵੀ ਕੀਤੇ। ਚਮਕੌਰ ਦੀ ਗੜੀ ਇਸ ਗੱਲ ਦੀ ਗਵਾਹੀ ਭਰਦੀ ਹੈ, ਜਿੱਥੇ ਮਹਾਰਾਜ ਜੀ ਨੇ ਆਪਣਾ ਸਭ ਕੁਝ ਖਾਲਸੇ ਦੇ ਚਰਨਾਂ ਵਿੱਚ ਅਰਪਣ ਕਰ ਦਿੱਤਾ, ਸਰਬੰਸ ਆਪਣੇ ਖਾਲਸੇ ਦੇ ਚਰਨਾਂ ਵਿੱਚ ਭੇਟ ਕਰ ਦਿੱਤਾ। ਸੋ ਸਤਿਗੁਰੂ ਜੀ ਕਹਿੰਦੇ ਮੇਰੇ ਘਰ ਦੇ ਵਿੱਚ ਇੱਥੋਂ ਤੱਕ ਕਿ ਮੇਰਾ ਜਿਹੜਾ ਇਹ ਸਿਰ ਹੈ, ਸਿਰ ਲਓ ਮੇਰਾ ਸਿਰ ਤੱਕ ਵੀ, ਔਰ ਤਨ ਸਭ ਹੀ ਇਨਹੀ ਕੋ, ਸਭ ਕੁਝ ਇਹਨਾਂ ਦਾ ਹੀ ਹੈ, ਮੇਰੇ ਖਾਲਸੇ ਦਾ ਹੀ ਹੈ, ਮੇਰੇ ਪੰਥ ਦਾ ਹੀ ਹੈ।
ਦੋਹੇਰਾ ਚੱਟ ਪਟਾਏ ਚਿੱਤ ਮੈਂ ਜਰਿਓ, ਕ੍ਰਿਤ ਜਿਉਂ ਕ੍ਰੁੱਧਤ ਹੋਏ, ਤ੍ਰਿਣ ਜਿਉਂ ਕ੍ਰੁੱਧਤ ਹੋਏ।
ਮਹਾਰਾਜ ਜੀ ਨੇ ਜਦੋਂ ਇਹ ਬਚਨ ਕਹੇ ਨਾ ਤੇ ਖਾਲਸਾ ਜੀ, ਇਹ ਜਿਹੜਾ ਦੋਹਰਾ ਹੈ ਨਾ, ਇਹ ਸ੍ਰੀ ਦਸਮ ਗ੍ਰੰਥ ਸਾਹਿਬ ਦਾ ਦੋਹਰਾ ਹੈ। ਇੱਥੇ ਸ੍ਰੀ ਦਸਮ ਗ੍ਰੰਥ ਸਾਹਿਬ ਦਾ ਮੱਧ ਲੱਗਦਾ ਹੈ, ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮੱਧ ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ, ਇੱਥੇ ਲੱਗਦਾ। ਸ੍ਰੀ ਦਸਮ ਗ੍ਰੰਥ ਸਾਹਿਬ ਦਾ ਜੋ ਮੱਧ ਭਾਗ ਦੀ ਬਾਣੀ ਹੈ, ਉਹ ਚੱਟ ਪਟਾਏ ਚਿਤ ਮੈਂ ਜਰੋ, ਇੱਥੇ ਦੋਹਰਾ, ਇੱਥੇ ਮੱਧ ਲੱਗਦਾ ਕਿ ਕਹਿੰਦੇ ਉਹ ਚੱਟ ਪਟਾਇਆ ਚਿਤ ਦੇ ਵਿੱਚ ਬ੍ਰਾਹਮਣ ਸੁਣ ਕੇ ਜੜ ਗਿਆ ਸੀ ਪਹਿਲਾਂ। ਤ੍ਰਿਣ ਜਿਉਂ ਕੁਰਦਤ ਹੋਏ, ਜਿਵੇਂ ਘਾਹ ਦਾ ਤਿਣਕਾ ਜੜਦ ਜਲਦਾ ਨਾ, ਜਰਿਓ ਤ੍ਰਿਣ, ਏਦਾਂ ਕੁਰਦਤ ਹੋਇਆ, ਏਦਾਂ ਗੁੱਸੇ ਵਿੱਚ ਆਇਆ ਸੀ ਬ੍ਰਾਹਮਣ।
ਖੋਜ ਰੋਜ ਕੇ ਹੋਤ ਲਗ ਦੇਉ ਮਿਸਰ ਜੂਰੋਏ।
ਦੀ ਪਈ ਜਿਹੜੀ ਪਿਰਤ ਸੀ ਉਹਦੇ ਗਵਾਚ ਜਾਣ ਕਾਰਨ, ਬ੍ਰਾਹਮਣ ਦੀ ਜਿਹੜੀ ਪੈਖੜ ਨਾਲ ਪਿਆ ਗਿਆ ਰਸਤਾ ਸੀਗਾ, ਉਹਦਾ ਰਸਤਾ ਦੂਰ ਹੋ ਗਿਆ। ਯਾਨੀ ਕਿ ਹੁਣ ਨਵੇਂ ਰੁਜ਼ਗਾਰ ਦੀ ਢੂੰਡ ਕਰਨੀ ਪਏਗੀ ਇਹਨੂੰ, ਜਿਹੜਾ ਪਹਿਲਾਂ ਇਹਨੂੰ ਇਹ ਸੀ ਕਿ ਗੁਰੂ ਘਰ ਪੜ੍ਹ ਦਿਓ ਸਾਰਾ, ਗੁਰੂ ਘਰ ਦੇ ਵਿੱਚੋਂ ਸਾਨੂੰ ਮੈਨੂੰ ਸਾਰਾ ਕੁਝ ਪ੍ਰਾਪਤ ਹੋਣਾ, ਉਹ ਜਿਹੜੀ ਪਿਰਤ ਸੀ ਇਹਦੇ ਅੰਦਰੋਂ ਚਲੀ ਗਈ, ਹੁਣ ਰੋਣ ਲੱਗਾ।
ਸ੍ਰੀ ਗੁਰੂ ਜੀ ਹੋਏ ਪੰਥ ਤੁਮਾਰਾ, ਕਰੇ ਜੰਗ ਤੁਰਕਨ ਕੋ ਮਾਰਾ।
ਤੇਰੇ ਬ੍ਰਾਹਮਣ ਨੂੰ ਸਮਝ ਆਈ ਕਿ ਗੁਰੂ ਸਾਹਿਬ ਦਾ ਪੰਥ ਬੜਾ ਸਿਰਮੌਰ ਹੈ, ਜਿਹੜੇ ਪੰਥ ਨੂੰ ਗੁਰੂ ਕਲਗੀਧਰ ਜੀ ਇਤਨਾ ਮਾਣ, ਇਤਨਾ ਸਾਦਰ ਸਤਿਕਾਰ ਦੇ ਰਹੇ ਨੇ। ਇਹ ਹੱਥ ਜੋੜ ਕੇ ਕਹਿਣ ਲੱਗਾ, ਹੇ ਸਤਿਗੁਰੂ ਜੀ, ਆਉਣ ਵਾਲੇ ਸਮੇਂ ਵਿੱਚ ਜਿਹੜਾ ਤੁਹਾਡਾ ਪੰਥ ਹੋਣਾ, ਜਿਸ ਖਾਲਸੇ ਪੰਥ ਦੀ ਤੁਸੀਂ ਸਾਜਣਾ ਕਰਨੀ ਹੈ,
ਕਰੇ ਜੰਗ ਤੁਰਕਨ ਕੋ ਮਾਰਾ,
ਤੁਹਾਡੇ ਉਸ ਖਾਲਸੇ ਪੰਥ ਨੇ ਮੈਦਾਨੇ ਜੰਗ ਵਿੱਚ ਜੰਗ ਕਰਕੇ ਬੜੇ ਬੜੇ ਤੁਰਕਾਂ ਨੂੰ ਮਾਰਨਾ, ਮਲੇਛਾਂ ਨੂੰ, ਜਿਹੜੇ ਜ਼ੁਲਮ ਕਰਨ ਵਾਲੇ ਜ਼ਾਲਮ ਤੇ ਅਤਿਆਚਾਰੀ ਨੇ, ਉਹਨਾਂ ਦਾ ਨਾਸ ਕਰਨਾ, ਉਹਨਾਂ ਦਾ ਖਾਤਮਾ ਕਰਨਾ ਹੈ।
ਵਿਜੈ ਪਾਏ ਸਭ ਵਸਤ ਸੰਵਾਰਾ,
ਖਾਲਸੇ ਨੇ ਜਿੱਤ ਪ੍ਰਾਪਤ ਕਰਨੀ ਹੈ ਤੁਹਾਡੇ ਪੰਥ ਨੇ, ਕਿਉਂਕਿ ਇਹ ਪੰਥ ਤੁਸੀਂ ਸਾਜਣਾ ਤੇ ਉਸ ਪੰਥ ਵਿੱਚ ਤੁਸੀਂ ਆਪਣੀ ਮਹਾਨ ਸ਼ਕਤੀ ਦਾ ਸੰਚਾਰ ਕਰਨਾ, ਤੇ ਮਹਾਰਾਜ ਤੁਹਾਡੇ ਉਸ ਪੰਥ ਨੇ ਇਸ ਜਗਤ ਵਿੱਚ ਵਿਜੈ ਪ੍ਰਾਪਤ ਕਰਕੇ ਸਭ ਕੁਝ ਸੰਭਾਲ ਲੈਣਾ, ਜਿੰਨਾ ਰਾਜ ਭਾਗ ਸਾਜ ਹੈ ਸਭ ਕੁਝ ਤੁਹਾਡੇ ਪੰਥ ਨੇ ਸੰਭਾਲ ਲੈਣਾ ਹੈ।
ਅਵਨੀ ਰਾਜ ਕਰੈ ਬੋ ਤੇਰਾ,
ਔਰ ਇਸ ਸਾਰੀ ਧਰਤੀ ਦੇ ਉੱਤੇ ਤੁਹਾਡੇ ਪੰਥ ਦਾ ਰਾਜ ਹੋਣਾ। ਪੰਡਿਤ ਕੇਸ਼ਵ ਦਾਸ ਨੂੰ ਸਮਝ ਆਈ ਹੈ, ਇਹਦਾ ਪਖੰਡ ਜਦੋਂ ਸਤਿਗੁਰਾਂ ਨੇ ਕੱਢ ਦਿੱਤਾ, ਹੁਣ ਇਹਨੂੰ ਸਮਝ ਆਈ, ਸੋਝੀ ਆਈ ਕਿ ਗੁਰੂ ਪੰਥ ਦੀ ਕਿੰਨੀ ਮਹੱਤਤਾ ਹੈ, ਗੁਰੂ ਖਾਲਸੇ ਦੀ ਕਿਤਨੀ ਮਹੱਤਤਾ ਹੈ। ਕਹਿੰਦਾ ਜੀ, ਤੁਹਾਡੇ ਪੰਥ ਦਾ ਸਾਰੇ ਪਾਸੇ, ਸਾਰੀ ਧਰਤੀ ਦੇ ਉੱਤੇ ਰਾਜ ਹੋਵੇਗਾ।
ਤਿਨ ਮੈਂ ਜਨਮ ਹੋਏ ਪੁੰਨ ਮੇਰਾ,
ਮਹਾਰਾਜ ਜੀ ਕਿਰਪਾ ਕਰੋ, ਮੇਰੇ ਤੇ ਦਇਆ ਕਰੋ ਕਿ ਮੇਰਾ ਅਗਲਾ ਜਨਮ ਤੁਹਾਡੇ ਪੰਥ ਵਿੱਚ ਹੋਵੇ, ਤੁਹਾਡੇ ਪੰਥ ਵਿੱਚ, ਖਾਲਸੇ ਵਿੱਚ ਮੇਰਾ ਜਨਮ ਹੋਵੇ। ਦੁਨੀਆਂ ਦੀ ਕੋਈ ਵਸਤੂ ਗੁਰੂ ਖਾਲਸਾ ਜੀ ਉਹ ਕਹਿੰਦੇ ਨੇ ਕਿਸਮਤ ਨਾਲ ਮਿਲਦੀ ਹੈ, ਕੋਈ ਵੀ ਵਸਤੂ ਹੈ ਕਿਸਮਤ ਨਾਲ ਮਿਲਦੀ ਹੈ, ਪਰ ਉਹ ਕਿਸਮਤ ਨਾਲ ਮਿਲ ਜਾਂਦੀ ਹੈ, ਪਰ ਗੁਰੂ ਖਾਲਸੇ ਦੇ ਘਰ ਵਿੱਚ, ਸਿੱਖਾਂ ਦੇ ਘਰ ਵਿੱਚ ਜਨਮ ਉਹ ਕਿਸਮਤ ਨਾਲ ਨਹੀਂ, ਵਿਰਲਿਆਂ ਨੂੰ ਪ੍ਰਾਪਤ ਹੁੰਦਾ, ਕਰੋੜਾਂ ਵਿੱਚੋਂ ਕਿਸੇ ਨੂੰ ਗੁਰੂ ਕੇ ਖਾਲਸੇ ਦੇ ਘਰ 'ਚ ਜਨਮ, ਸਿੱਖਾਂ ਦੇ ਘਰ 'ਚ ਜਨਮ। ਇਹ ਕਹਿ ਰਿਹਾ ਗੁਰੂ ਖਾਲਸੇ ਦੀ ਮਹੱਤਤਾ ਜਦੋਂ ਸਤਿਗੁਰਾਂ ਦੇ ਮੂੰਹੋਂ ਸੁਣੀ, ਕਹਿੰਦਾ ਮਹਾਰਾਜ ਮੇਰੇ ਤੇ ਕਿਰਪਾ ਕਰੋ ਕਿ ਤੁਹਾਡੇ ਪੰਥ ਵਿੱਚ, ਖਾਲਸੇ ਵਿੱਚ ਮੇਰਾ ਜਨਮ ਹੋਵੇ।
ਸੁਣ ਕਲਗੀਧਰ ਭਏ ਪ੍ਰਸੰਨ, ਸਿੰਘ ਬਣਨ ਚਾਹਿਓ ਤੂੰ ਧੰਨ।
ਸਿੱਖ ਤਾਂ ਹੁਣੇ ਬਣ ਚੁੱਕਾ ਸੀ, ਗੁਰੂ ਸਾਹਿਬ ਦਾ ਸੇਵਕ ਤਾਂ ਹੁਣੇ ਬਣ ਗਿਆ ਕੇਸ਼ਵ ਦਾਸ, ਪਰ ਕਹਿੰਦਾ ਅਗਲੇ ਜਨਮ ਵੀ ਮੇਰੇ ਸਿੱਖਾਂ ਦੇ ਘਰ ਹੀ ਹੋਣ। ਤੇ ਮਹਾਰਾਜ ਜੀ ਕਹਿੰਦੇ, ਪੰਡਿਤ ਜੀ ਧੰਨ ਹੈ ਤੂੰ ਕਿ ਤੇਰੇ ਮਨ ਵਿੱਚ ਗੁਰੂ ਪੰਥ ਦੇ ਪ੍ਰਤੀ ਇਤਨੀ ਭਾਵਨਾ, ਤੂੰ ਧੰਨ ਹੈ, ਸਿੰਘ ਬਣਨ ਦੀ ਇੱਛਾ ਰੱਖੀ ਹੈ।
ਤੀਨ ਵਾਰ ਹੋਏ ਪੰਥ ਮਜਾਰੇ, ਲੈ ਸਿੰਘਨ ਮੈਂ ਸਰਦਾਰਾ।
ਖਾਲਸੇ ਪੰਥ ਵਿੱਚ ਜਨਮ ਲਵੇਂਗਾ, ਔਰ ਜਨਮ ਲੈ ਕੇ ਤੈਨੂੰ ਪੰਥ ਦੇ ਵਿੱਚ ਸਰਦਾਰੀਆਂ ਵੀ ਮਿਲਣਗੀਆਂ। ਤੈਨੂੰ ਪੰਥ ਦੇ ਵਿੱਚ ਸਰਦਾਰੀਆਂ ਵੀ ਪ੍ਰਾਪਤ ਹੋਣਗੀਆਂ।
ਇਹ ਵਰ ਪਾਏ ਅਰਖ ਕੋ ਧਰਕਾ,
ਮਹਾਰਾਜ ਜੀ ਕੋਲੋਂ ਇਹ ਵਰ ਪੰਡਿਤ ਕੇਸ਼ੋ ਦਾਸ ਨੇ ਪ੍ਰਾਪਤ ਕੀਤਾ ਤੇ ਬੜਾ ਖੁਸ਼ ਹੋਇਆ।
ਵਿਪਰ ਕਲੇਵਰ ਕੋ ਤਜ ਕਰਕਾ,
ਆਪਣਾ ਬ੍ਰਾਹਮਣ ਸਰੀਰ ਜਿਹੜਾ ਸੀ, ਕਲੇਵਰ ਨਾਮ ਹੈ ਸਰੀਰ ਦਾ, ਇਹਨੇ ਸਰੀਰ ਤਿਆਗ ਦਿੱਤਾ।
ਭਾਇਓ ਖਾਲਸੇ ਮੈਂ ਸਰਦਾਰ,
ਇਹ ਖਾਲਸੇ ਵਿੱਚ ਫਿਰ ਸਿੰਘ ਬਣ ਕੇ ਦੁਬਾਰਾ ਜਨਮ ਲੈ ਕੇ
ਅਨੇ ਤੁਰਕ ਬੋ ਜੰਗ ਮਜਾ,
ਬੜੇ ਤੁਰਕਾਂ ਨਾਲ ਆਪ ਵੀ ਲੜਦਾ ਰਿਹਾ। ਗੁਰੂ ਖਾਲਸੇ ਵਿੱਚ ਸਿੰਘ ਬਣ ਕੇ ਸਿੰਘ ਸੱਜ ਕੇ ਇਹਨੇ ਬੜੇ ਤੁਰਕਾਂ ਦਾ, ਮਲੇਛਾਂ ਦਾ ਨਾਸ ਕੀਤਾ।
ਬ੍ਰਿੰਦ ਭੋਗ ਭੋਗੇ ਸੁਖ ਪਾਏ,
ਬਹੁਤ ਸਾਰੇ ਸੁਖ ਇਹਨੇ ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਕੀਤੇ।
ਕਥਾ ਬਿਪਰ ਕੀ ਭੀਸ ਭਾਏ,
ਗੁਰੂ ਖਾਲਸਾ ਜੀ, ਇਹ ਸੀ ਪੰਡਿਤ ਕੇਸ਼ੋ ਦਾਸ ਦੀ ਕਥਾ ਕਿ ਕਿਵੇਂ ਕੇਸ਼ੋ ਦਾਸ ਗੁਰੂ ਘਰ ਆਇਆ, ਪਹਿਲਾਂ ਕਿਵੇਂ ਇਹਨੇ ਪਖੰਡ ਕੀਤਾ, ਫਿਰ ਗੁਰੂ ਸਾਹਿਬ ਨੇ ਪਖੰਡ ਦੂਰ ਕੀਤਾ। ਸਤਿਗੁਰੂ ਤਾਂ ਸਤਿਬੁੱਧੀ ਬਖਸ਼ਦੇ ਨੇ ਤੇ ਹੁਣ ਇਹਨੂੰ ਸਤਿਬੁੱਧੀ ਬਖਸ਼ੀ ਤੇ ਫਿਰ ਕਹਿੰਦਾ ਮਹਾਰਾਜ ਮੈਨੂੰ ਸਿੱਖ ਬਣਾਓ।
ਦਰਬ ਪਟੇਲ ਸਾਹਿਬ ਆਪਣੇ ਧਾਮ ਰਿਓ ਕੁਛ ਗੋਲ ਠਿਕ ਬਿਸਰਾ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਫਿਰ ਇਹਨੂੰ ਮਾਇਆ ਦਾ ਗੱਫਾ ਵੀ ਦਿੱਤਾ, ਖੁੱਲੀ ਮਾਇਆ ਵੀ ਇਹਨੂੰ ਮਹਾਰਾਜ ਜੀ ਨੇ ਦਿੱਤੀ। ਉਹ ਮਾਇਆ ਇਹਨੇ ਆਪਣੇ ਘਰ ਭੇਜ ਦਿੱਤੀ, ਫਿਰ ਜਿਹੜਾ ਬਾਕੀ ਦਾ ਜੀਵਨ ਸੀ ਗੁਰੂ ਸਾਹਿਬ ਦੇ ਚਰਨਾਂ ਚ ਰਹਿ ਕੇ ਇਹਨੇ ਬਤੀਤ ਕੀਤਾ। ਮਾਇਆ ਘਰ ਭੇਜ ਦਿੱਤੀ ਕਿ ਤੁਹਾਨੂੰ ਮਾਇਆ ਚਾਹੀਦੀ ਹੈ, ਪਰਿਵਾਰ ਮਾਇਆ ਨਾਲ ਆਪਣਾ ਪਾਲਣ ਪੋਸ਼ਣ ਕਰੇ, ਮੈਂ ਹੁਣ ਗੁਰੂ ਚਰਨਾਂ ਚ ਹੀ ਰਹਾਂਗਾ। ਤੋ ਇਸ ਤਰ੍ਹਾਂ ਕੇਸ਼ੋ ਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਹੀ ਰਹਿ ਕੇ ਇਹਨੇ ਸਮਾਂ ਬਤੀਤ ਕੀਤਾ।
ਦੋਹੇਰਾ ਪੈਰਮ ਸ਼ਬਦ ਤੰਗ ਤੇ ਅਰ ਹੋਵਨ ਭੋਵਲ ਚਾਲ,
ਖਾਲਸਾ ਜੀ ਜਿਸ ਵੇਲੇ ਅਕਾਲ ਪੁਰਖ ਦੀ ਸ਼ਕਤੀ ਪ੍ਰਚੰਡ ਹੋਈ ਹੈ, ਪਿੱਛੇ ਆਪ ਜੀ ਨੇ ਕਥਾ ਚ ਸਰਵਣ ਕੀਤਾ ਹੈ ਕਿ ਉਸ ਵੇਲੇ ਬੜਾ ਭੈਰਵ ਭਿਆਨਕ ਸ਼ਬਦ ਉੱਠਿਆ ਸੀ, ਬੱਦਲਾਂ ਦੀ ਗੜਗੜਾਹਟ ਹੋਈ ਸੀ, ਗਰਜ ਹੋਈ ਸੀ, ਔਰ ਉਹ ਬੱਦਲਾਂ ਦੀ ਗੜਗੜਾਹਟ ਤੇ ਭਿਆਨਕ ਆਵਾਜ਼ ਦੂਰ ਤੱਕ ਸੁਣਾਈ ਦਿੱਤੀ ਸੀ। ਧਰਤੀ ਹਿੱਲ ਗਈ ਸੀ ਇਕਦਮ, ਇਕਦਮ ਸਾਰੀ ਧਰਤੀ ਦੇ ਉੱਤੇ ਭੁਵਚਾਲ ਭੁਚਾਲ ਬਣ ਗਿਆ ਸੀ।
ਸੈਲਪਤੀ ਸਬੂਨ ਲੱਗਿਓ ਬਿਤਨ ਕਾਲੀ ਕਾ,
ਪਹਾੜੀ ਰਾਜਿਆਂ ਨੂੰ ਪਤਾ ਤੇ ਸੀਗਾ ਕਿ ਗੁਰੂ ਸਾਹਿਬ ਸ਼ਕਤੀ ਪ੍ਰਗਟ ਕਰ ਰਹੇ ਨੇ, ਉਹਨਾਂ ਨੂੰ ਹੁਣ ਪਤਾ ਲੱਗ ਗਿਆ ਕਿ ਅੱਜ ਗੁਰੂ ਸਾਹਿਬ ਜੀ ਨੇ ਪਰਮਾਤਮਾ ਦੀ ਸ਼ਕਤੀ, ਅਸੀਂ ਤਾਂ ਜਿਹਨੂੰ ਕਾਲੀ ਮੰਨਦੇ ਹਾਂ, ਦੁਰਗਾ ਮੰਨਦੇ ਹਾਂ, ਮੂਰਤੀ ਮੰਨਦੇ ਹਾਂ, ਉਹ ਸ਼ਕਤੀ ਨਹੀਂ। ਗੁਰੂ ਸਾਹਿਬ ਨੇ ਇੱਕ ਪ੍ਰਕਾਸ਼ ਰੂਪ ਸ਼ਕਤੀ ਜਿਹਦਾ ਕੋਈ ਰੂਪ ਨਹੀਂ ਹੈ, ਜਿਸ ਦਾ ਕੋਈ ਰੰਗ ਨਹੀਂ ਹੈ, ਜਿਸ ਸ਼ਕਤੀ ਦਾ ਕੋਈ ਰੂਪ ਵਰਣ ਚਿਹਨ ਨਹੀਂ, ਜਿਹੜੇ ਸਾਰੇ ਜਗਤ ਵਿੱਚ ਕੰਮ ਕਰ ਰਹੀ ਹੈ, ਸਾਰੇ ਸੰਸਾਰ ਦੇ ਵਿੱਚ ਜਿਹੜੀ ਕੰਮ ਕਰ ਰਹੀ ਹੈ, ਉਸ ਸ਼ਕਤੀ ਨੂੰ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਪ੍ਰਗਟ ਕੀਤਾ। ਇਸ ਗੱਲ ਦਾ ਪਤਾ ਜਿੰਨੇ ਪਹਾੜੀ ਰਾਜੇ ਸਨ ਉਹਨਾਂ ਨੂੰ ਵੀ ਪਤਾ ਲੱਗਾ ਹੈ।
ਬਹੁਤ ਸੁਣਿਓ ਬਰ ਲੈ ਗੁਰੇ ਆਏ,
ਫਿਰ ਉਹਨਾਂ ਨੇ ਸੁਣਿਆ ਕਿ ਸਤਿਗੁਰਾਂ ਨੇ ਪਰਮਾਤਮਾ ਦੀ ਉਸ ਪ੍ਰਚੰਡ ਸ਼ਕਤੀ ਨੂੰ ਆਪਣੇ ਹਿਰਦੇ ਚ ਵਸਾ ਕੇ ਉਹਦੇ ਕੋਲੋਂ ਵਰ ਪ੍ਰਾਪਤ ਕੀਤਾ ਤੇ ਵਰ ਪ੍ਰਾਪਤ ਕਰਕੇ ਸਤਿਗੁਰੂ ਜੀ ਸ੍ਰੀ ਆਨੰਦਪੁਰ ਸਾਹਿਬ ਆਏ ਹਨ।
ਅਦਭੁਤ ਲਕਰ ਬਿਸਮਾਏ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਐਸਾ ਅਦਭੁਤ ਕੌਤਕ ਜਾਣ ਕੇ ਕਿ ਪਹਿਲਾਂ ਸਤਯੁਗ ਤ੍ਰੇਤੇ ਦੁਆਬਰ ਵਿੱਚ ਵੀ ਕੋਈ ਪਰਮੇਸ਼ਰ ਦੀ ਸ਼ਕਤੀ ਨੂੰ ਪ੍ਰਗਟ ਨਹੀਂ ਕਰ ਸਕਿਆ, ਉਹ ਸ਼ਕਤੀ ਨੂੰ ਪ੍ਰਗਟ ਨਹੀਂ ਕਰ ਸਕਿਆ। ਹਾਂ, ਸੁਪਨੇ ਵਿੱਚ ਤਾਂ ਸ਼ਕਤੀ ਦੇ ਦਰਸ਼ਨ ਕਰਦੇ ਰਹੇ ਬੜੇ ਬੜੇ, ਪਰ ਪ੍ਰਤੱਖ ਰੂਪ ਵਿੱਚ ਪ੍ਰਗਟ ਨਹੀਂ ਕੀਤਾ। ਪ੍ਰਤੱਖ ਰੂਪ ਚ ਅਗਰ ਪ੍ਰਗਟ ਕੀਤਾ ਤਾਂ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ। ਇਸ ਕਰਕੇ ਜਿੰਨੇ ਪਹਾੜੀ ਰਾਜੇ ਸਨ ਸਭ ਅਦਭੁਤ ਲੱਖ ਕਰਕੇ ਗੁਰੂ ਸਾਹਿਬ ਦੀ ਇਸ ਕਲਾ ਨੂੰ ਹੈਰਾਨ ਹੋਏ, ਸਭ ਦੇ ਮਨ ਵਿੱਚ ਵਿਸਮਾਦ ਦੀ ਅਵਸਥਾ ਬਣੀ।
ਭੀਮ ਚੰਦ ਤੇ ਆਦਿਕ ਜੇਈ ਦਰਸ਼ਨ ਕਰਬੋ ਚਾਤ ਸੇਈ,
ਰਾਜਾ ਭੀਮ ਚੰਦ ਹੋਰ ਵੀ ਕਈ ਰਾਜੇ ਜਿਹੜੇ ਇਹਦੇ ਨਾਲ ਸਨ ਉਹ ਸਾਰੇ ਰਾਜਿਆਂ ਦੇ ਮਨ ਚ ਇੱਛਾ ਹੋਈ ਕਿ ਚੱਲ ਕੇ ਸਤਿਗੁਰਾਂ ਦੇ ਦਰਸ਼ਨ ਕਰਨੇ ਚਾਹੀਦੇ ਨੇ, ਜਿਹਨਾਂ ਨੇ ਇਤਨਾ ਵੱਡਾ ਮਹਾਨ ਤਪ ਕੀਤਾ ਹੈ, ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਨੂੰ ਪ੍ਰਚੰਡ ਕੀਤਾ ਹੈ, ਉਹਨਾਂ ਦੇ ਦਰਸ਼ਨ ਚੱਲ ਕੇ ਸਾਨੂੰ ਕਰਨੇ ਚਾਹੀਦੇ ਨੇ। ਇਸ ਤਰ੍ਹਾਂ ਦੀ ਇੱਛਾ ਕਰਕੇ ਭੀਮ ਚੰਦ ਆਦਿਕ ਜਿਹੜੇ ਰਾਜੇ ਸਨ
ਪਥ ਪਥ ਕਰਬੋ ਵਿਧੀ ਉਪਹਾਰ,
ਇਹਨਾਂ ਨੇ ਪਹਿਲਾਂ ਸਤਿਗੁਰਾਂ ਕੋਲ ਅਨੇਕ ਪ੍ਰਕਾਰ ਦੇ ਉਪਹਾਰ ਭੇਜੇ ਆਪਣੇ ਆਉਣ ਤੋਂ ਪਹਿਲਾਂ, ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਉਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਭੇਜੀਆਂ ਹਨ।
ਆਏ ਪਹੁੰਚੇ ਗੁਰਦਰਬਾਰ,
ਪਹਿਲਾਂ ਭੇਟਾਵਾਂ ਭੇਜੀਆਂ, ਫਿਰ ਬਾਅਦ ਵਿੱਚ ਆਪ ਇਕੱਠੇ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਗੁਰੂ ਗਰੀਬ ਨਿਵਾਜ ਗੁਰੂ ਕਲਗੀਧਰ ਦੇ ਚਰਨਾਂ ਵਿੱਚ ਆਏ ਹਨ।
ਸਭਾ ਸਥਾਨ ਵਿਸ਼ਾਲ ਸੁਹਾਵਾ,
ਜਿੱਥੇ ਸਤਿਗੁਰਾਂ ਦੀ ਬੜੀ ਵਿਸ਼ਾਲ ਸਭਾ ਲੱਗੀ ਹੈ, ਬੜਾ ਵੱਡਾ ਭਾਰੀ ਦੀਵਾਨ ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਸਜਿਆ ਹੋਇਆ,
ਅਨੇਕ ਰੰਗ ਕੋ ਫਰਸ਼ ਦਸਾਵਾ,
ਅਨੇਕ ਪ੍ਰਕਾਰ ਦੇ ਰੰਗ ਰੰਗ ਦੇ ਫਰਸ਼ ਗਲੀਚੇ, ਭਾਂਤ ਭਾਂਤ ਦੇ ਗਲੀਚੇ ਵਿਛੇ ਹੋਏ ਮਹਾਰਾਜ ਜੀ ਦਾ ਦਰਬਾਰ ਬਾਦਸ਼ਾਹਾਂ ਵਰਗਾ ਦਰਬਾਰ ਹੈ। ਬਾਦਸ਼ਾਹ ਦਾ ਦਰਬਾਰ ਵੀ ਇਤਨਾ ਸੁੰਦਰ ਨਹੀਂ ਸਜਦਾ, ਇੰਦਰ ਦਾ ਵੀ ਸਵਰਗਪੁਰੀ ਵਿੱਚ ਦਰਬਾਰ ਇਤਨਾ ਸੁੰਦਰ ਨਹੀਂ ਸਜਦਾ ਜਿਤਨਾ ਸੁੰਦਰ ਦਰਬਾਰ ਮੇਰੇ ਸਤਿਗੁਰੂ ਗੁਰੂ ਕਲਗੀਧਰ ਦਾ ਹੈ। ਅਤ ਉੱਚਾ ਤਾਕਾ ਦਰਬਾਰ, ਐਸਾ ਮਹਾਨ ਉੱਚਾ ਦਰਬਾਰ, ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਐਸੇ ਤਖਤ ਦੇ ਉੱਤੇ ਗੁਰੂ ਕਲਗੀਧਰ ਬਿਰਾਜਮਾਨ ਨੇ ਔਰ ਦਰਬਾਰ ਬੜਾ ਸੁੰਦਰ ਸਜਿਆ ਹੈ।
ਵਿੱਚ ਸਿੰਘਾਸਨ ਸਤਿਗੁਰ ਕੇਰਾ,
ਸਜੇ ਹੋਏ ਦਰਬਾਰ ਦੇ ਵਿੱਚ ਮਹਾਰਾਜ ਜੀ ਦਾ ਸੋਨੇ ਦਾ ਸਿੰਘਾਸਨ ਹੈ। ਜਿਹੜੇ ਸਿੰਘਾਸਨ ਤੇ ਸਤਿਗੁਰੂ ਬੈਠਦੇ ਨੇ ਨਾ ਖਾਲਸਾ ਜੀ, ਉਹ ਸਿੰਘਾਸਨ ਸਵਰਨ ਦਾ ਸੋਨੇ ਦਾ ਬਣਿਆ ਹੋਇਆ ਸਿੰਘਾਸਨ ਹੈ।
ਸੁਪੱਟ ਸਿੱਖ ਬੈਠੇ ਚੋਂ ਫੇਰਾ,
ਉਸ ਸਿੰਘਾਸਨ ਤੇ ਬਾਜਾਂ ਵਾਲੇ ਚੋਜੀ ਪ੍ਰੀਤਮ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੈਠੇ ਨੇ। ਸਤਿਗੁਰਾਂ ਦੇ ਬਹੁਤ ਸਾਰੇ ਸੁਪੱਟ ਸੂਰਮੇ ਮਹਾਰਾਜ ਗਰੀਬ ਨਿਵਾਜ ਪਾਤਸ਼ਾਹ ਦੇ ਚਾਰੇ ਪਾਸੇ, ਭਾਈ ਮਾਰੀ ਚੰਦ ਜੀ ਵਰਗੇ, ਗੁਲਾਬ ਚੰਦ ਜੀ ਵਰਗੇ, ਦੀਵਾਨ ਭਾਈ ਨੰਦ ਚੰਦ ਜੀ, ਭਾਈ ਦਇਆ ਰਾਮ ਜੀ, ਆਲਮ ਜੀ, ਏਦਾਂ ਬੜੇ ਬੜੇ ਨਾਮ ਰਸੀਏ ਗੁਰਸਿੱਖ ਯੋਧੇ ਸੂਰਬੀਰ ਸਤਿਗੁਰਾਂ ਦੇ ਚਾਰੇ ਪਾਸੇ ਬੈਠੇ ਹਨ।
ਚੇਤੋ ਆਦਿਕ ਬੜੋ ਮਸੰਦ,
ਫਿਰ ਗੁਰੂ ਘਰ ਦਾ ਇੱਕ ਮਸੰਦ ਸੀ ਚੇਤੋ, ਬੜਾ ਵੱਡਾ ਮਸੰਦ ਸੀ ਗੁਰੂ ਘਰ ਦਾ ਚੇਤੋ ਆਦਿਕ। ਇਹਦੇ ਨਾਲ ਹੋਰ ਵੀ ਕਈ ਮਸੰਦ ਸੀ, ਉਹ ਸਾਰੇ ਇਕੱਠੇ ਹੋ ਕੇ ਮਹਾਰਾਜ ਜੀ ਦੇ ਦਰਬਾਰ ਚ ਬੈਠੇ ਨੇ।
ਕਵੀ ਗੁਣ ਜਨ ਸੋ ਸਭਾ ਸੰਪੂਰਨ,
ਚੇਤੋ ਵਰਗੇ ਮਸੰਦ ਬੈਠੇ ਨੇ। ਫਿਰ ਮਹਾਰਾਜ ਜੀ ਦੀ ਸਭਾ ਵਿੱਚ ਬੜੇ ਬੜੇ ਵਿਦਵਾਨ ਕਵੀ, ਸਤਿਗੁਰੂ ਜੀ ਵਿਦਵਾਨਾਂ ਦੀ ਕਦਰ ਕਰਦੇ ਨੇ, ਬੜੇ ਬੜੇ ਵਿਦਵਾਨ ਕਵੀ, ਮਹਾਨ ਕਵੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਦਰਬਾਰ ਚ ਹਨ। ਸਾਰੀ ਸਭਾ ਕਵੀਆਂ ਨਾਲ, ਵਿਦਵਾਨਾਂ ਨਾਲ, ਯੋਧਿਆਂ ਨਾਲ, ਸੂਰਬੀਰਾਂ ਨਾਲ ਭਰੀ ਹੋਈ ਹੈ ਔਰ ਬੜੇ ਬੜੇ ਵਿਦਵਾਨ ਕਵੀ ਸਤਿਗੁਰਾਂ ਦੀ ਸਭਾ ਵਿੱਚ ਬੈਠੇ ਸ਼ੋਭਨੀਕ ਹੋ ਰਹੇ ਨੇ।
ਭੀਮ ਚੰਦ ਤੇ ਆਦਿਕ ਰਾਜੇ ਪਹੁੰਚੇ ਪ੍ਰਭੂ ਮਿਲਨ ਕੇ ਕਾਜੇ,
ਰਾਜਾ ਭੀਮ ਚੰਦ, ਰਾਜਾ ਪ੍ਰਿਥੀ ਚੰਦ ਡਡਵਾਲੀਆ ਜਿਹਦੀ ਸਤਿਗੁਰਾਂ ਨੇ ਮਦਦ ਕੀਤੀ ਸੀ ਪਿੱਛੇ ਜਦੋਂ ਰਾਜਾ ਅਲਫ ਖਾਨ ਜਾਂ ਉਹਦੇ ਹੋਰ ਸੂਰਮੇ ਆਏ ਸਨ, ਉਹਨਾਂ ਤੋਂ ਮਦਦ ਕੀਤੀ ਸੀ ਉਹ ਰਾਜਾ ਪ੍ਰਿਥੀ ਚੰਦ। ਹੋਰ ਕਈ ਰਾਜੇ ਜਿਹੜੇ ਗੁਰੂ ਸਾਹਿਬ ਦੇ ਨਾਲ ਕੁਝ ਭਾਵਨਾ ਰੱਖਦੇ ਸਨ, ਉਹ ਚੱਲ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਇਕੱਠੇ ਹੋ ਕੇ ਆਏ ਹਨ।
ਹਿਰਦੇ ਰਾਜ ਮਦ ਧਰੇ ਬਿਸਾਲਾ,
ਆਏ ਤਾਂ ਹਨ ਪਰ ਇਹਨਾਂ ਦੇ ਮਨਾਂ ਵਿੱਚ ਆਪਣੇ ਰਾਜ ਦਾ ਹੰਕਾਰ ਹੈ, ਰਾਜ ਦਾ ਅਹੰਕਾਰ ਇਹਨਾਂ ਦੇ, ਕਿਉਂਕਿ ਰਾਜੇ ਸਨ। ਆਏ ਤਾਂ ਹਨ ਗੁਰੂ ਸਾਹਿਬ ਦੇ ਕੋਲ ਚੱਲ ਕੇ, ਪਰ ਉਸ ਭਾਵਨਾ ਨਾਲ ਨਹੀਂ ਜਿਹੜੀ ਚਾਹੀਦੀ ਹੈ। ਇਹਨਾਂ ਅੰਦਰ ਰਾਜ ਦਾ ਮਦ ਹੈ, ਆਪਣੇ ਹੰਕਾਰ ਦੇ ਵਿੱਚ ਭਰੇ ਹੋਏ ਨੇ।
ਸ਼ਸਤਰ ਬੇਬੂਕਨ ਜੁਤ ਪਟ ਜਾਲਾ,
ਬੜੇ ਬੜੇ ਸੋਹਣੇ ਸ਼ਸਤਰ ਗਹਿਣੇ ਆਪਣਿਆਂ ਸੂਰਮਿਆਂ ਦੇ ਸਮੇਤ ਚੱਲ ਕੇ ਆਏ ਨੇ।
ਕਰ ਬੰਦੇ ਬੰਧਨ ਕੋ ਕਰੇ,
ਹੱਥ ਜੋੜ ਕੇ ਇਹਨਾਂ ਨੇ ਆ ਕੇ ਸਤਿਗੁਰਾਂ ਨੂੰ ਬੰਦਨਾ ਕੀਤੀ ਹੈ।
ਧਨ ਕੀ ਭੇਟ ਅਗਰ ਕਰ ਧਰੇ,
ਬਹੁਤ ਸਾਰਾ ਧਨ ਮਾਇਆ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲਿਆ ਕੇ ਰੱਖੀ ਹੈ।
ਇਸ ਲਈ ਬੈਠੇ ਗੁਰ ਤੇ,
ਸਤਿਗੁਰਾਂ ਦੀ ਆਗਿਆ ਲੈ ਕੇ ਜਿੰਨੇ ਰਾਜੇ ਸਨ ਸਾਰੇ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਗਏ।
ਖੜਗ ਸਿਪਰ ਕੋ ਧਰੇ ਸਰੇ,
ਗਾਤਰੇ ਇਹਨਾਂ ਨੇ ਤੇਗਾਂ ਢਾਲਾਂ ਧਾਰਨ ਕੀਤੀਆਂ ਹੋਈਆਂ, ਗੁਰੂ ਚਰਨਾਂ ਵਿੱਚ ਆ ਕੇ ਬੈਠੇ ਨੇ और महाराज जी दे नाल इन्हां दे बचन विलास होए ने।
लाल गुलाल गुरु को रंग खड़ग विशाल कटे कट संग।
बड़ा लाल गुलाल सतगुरु दसवें पातशाह दा रंग गूढ़ा लाल सुरख है, चेहरे ते बड़ा प्रताप है और गात्रे महाराज जी दे तेग है, मोढ़े ते ढाल है, शस्त्र धारी होके त्यार बर त्यार होके दसवें पातशाह बैठे ने। इन्हां पहाड़ी राजयां दे नाल जिवें सतगुरां दे बचन हो रहे ने, वार्तालाप हो रही है।